The path of knowledge is the way to Jannah. The path of knowledge is the way to Jannah. The path of knowledge is the way to Jannah. The path of knowledge is the way to Jannah.
الحمد لله رب العالمين والصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم الصلاة والسلام عليك يا رسول الله
الصلاة والسلام عليك يا رسول الله
وعلى آلك وأصحابك يا حبيب الله
وعلى آلك وأصحابك يا حبيب الله
الصلاة والسلام عليك يا نبي الله
الصلاة والسلام عليك يا نبي الله
وعلى آلك وأصحابك يا نور الله
وعلى آلك وأصحابك يا نور الله
Dear viewers of Badni Channel and today's topic is very important because it's about our iman, it's about our faith, and topic is protection of faith. The Allah Azza wa Jal has given us the most precious thing is our faith, is our iman. Being a Muslim, bahaisiyat Musalman, hamara iman hai ki hame ek na ek din marna hai. We all have to die one day. Aur phir barzakhi zindagi ke ikhtitam ke baad on the day of judgment. एक एक चीज की हमारी अकाउंटेबिलिटी होगी इन द कोर्ट ऑफ अल्लाह अलमाइटी. हमने तमाम चीजों का हिसाब देना है और यकीनन अल्लाह की बारगाह से परवाना नजात उन्हीं को मिलेगा कि जिन्होंने दुनिया में अल्लाह की अतात की होगी, आका अलैहि सलातो सलाम की सुन्नतें अपनाई होंगी और जिनका खात्मा ईमान पर हुआ होगा. रिमेम्बर दोस हु डाई विद इमाम वही जन्नत में जाएंगे और जिनका खात्मा ईमान पर नहीं होगा वो हमेशा हमेशा के लिए जहन्नम में रहेंगे. आज हमारा टॉपिक इसलिए भी बहुत इम्पोर्टेंट है कि आज वी ऑल वरीड अबाउट आवर मनी, आवर वेल्थ, आवर स्टेटस, आवर चिल्ड्रन, अपने टाइटल का. लेकिन जिस चीज की हमें सबसे ज्यादा वरी करनी चाहिए थी, फिक्रमंद होना चाहिए थे अबाउट आवर फेथ, अबाउट आवर ईमान, उसकी आज हमें फिक्र नजर नहीं आती है. आज इंशाल्लाह इस टॉपिक के हवाले से कुछ सुनेंगे किस तरह प्रोटेक्शन ऑफ ईमान किया जाता है. अगर प्रोटेक्शन ऑफ ईमान नहीं करेंगे तो इसके क्या कॉन्सिक्वेंसेज हैं. इंशाल्लाह तिलावत और नात की तरफ चलेंगे लेकिन पहले हम दुरूद पाक की फजीला सुन लेते हैं. द प्रॉफिट सल्लल्लाहु अलैहि वसल्लम हैज सेड, हूएवर रिसाइट्स दुरूद पाक वंस अपॉन मी, अल्लाह अज़्ज़ा वजल शावर्स 10 मर्सी अपॉन हिम. सल्लु अलल हबीब सल्लल्लाहु तआला अला मुहम्मद सल्लल्लाहु अलैहि वसल्लम. آئیے تلاوت قرآن پاک سنتے ہیں انشاءاللہ.
اعوذ باللہ من الشیطان الرجیم بسم اللہ الرحمن الرحیم سبحان ربك رب العزة عما يصفون وسلام على المرسلين والحمد لله رب العالمين صدق الله العظيم صلى الله عليك يا رسول الله وسلم عليك يا حبيب قربان میں ان کی بخشش کے مقصد بھی زبان پر آیا نہیں قربان میں ان کی بخشش کے مقصد بھی
محمد صلی اللہ علیہ وسلم. انشاءاللہ عزوجل we will discuss ایمان کی تعریف کیا ہے, کس کو ایمان کہتے ہیں اور یہ کیوں ضروری ہے. دلال بھائی, today's topic is very important, it's about the protection of faith.
بسم اللہ الرحمن الرحیم. Now Bapu, the topic of protecting one's faith, no doubt as Musliman, this is the most important thing, our iman. The greatest treasure for all the Muslims is our iman, our faith. Now when we go through our life, we do encounter many difficulties, and many situations arise where we are tested with our iman, with our steadfastness upon the truth as well. And when it comes to iman, to firmly believe in the zururiyat of the deen, the necessities of the religion, for example, believing in the day of judgment, believing in the accounting, believing in the matters of the grave, etc., many zururiyat of the deen. And in today, inshallah azawajal, we will speak about protection of our faith, because it is not necessary that because we are born as Muslims, one will pass away as a Muslim. Many people have come from before in the previous nations, and even within the nation of Mustafa sallallahu alaihi wasallam, that people who embraced Islam, but due to not remaining true upon the statements of the Prophet sallallahu alaihi wasallam, what the Prophet sallallahu alaihi wasallam had advised and ordered us to do, because the desires, the nafsani khwahishat overpowered them, they were deceived by the desires, and it led to them leaving the fold of Islam as well. So protecting our iman is extremely important. There's one famous waqia which has been mentioned regarding a student of Sayyidina Fudail bin Iyad. Allah. And this waqia is very, very powerful for all students of knowledge, because this was such an individual who spent his time in the company of such a pious buzurganideen, a pious buzurg, a pious individual, a man of Allah. But still at the time of his death, he encountered a very difficult time. And I'd just like to, inshallah, narrate this waqia. It has been stated that once at the time of his death, it was the student of Sayyidina Fudail bin Iyad. This student was going through the pangs of death, and he was on his deathbed. And Sayyidina Fudail bin Iyad came to visit him, to also look after him. The teacher came, and he began to recite Surah Yasin next to the student. But unfortunately, to the astonishment of the teacher, the student said, "Stop reciting Surah Yasin." Remember, it has been stated, for those who are unaware, that the recitation of Surah Yasin next to the one who is passing away, who is close, who is on his deathbed, this lessens the difficulty, and it grants him ease for his soul to be also exited from his body. So this was a good thing that the teacher was doing. But unfortunately, for some circumstance, the student rejected this and said, "Stop reciting Surah Yasin." Then Sayyidina Fudail bin Iyad did talqeen. And talqeen is to remind the deceased, not to force them, but rather just remind them, meaning to recite himself the talqeen, meaning the kalima shahadat, La ilaha illallah Muhammadur Rasulullah. And this is for the benefit of the one who is going through the pangs of death, so that he may remember this, so he may get his awareness as well. But once the teacher recited this, the student said, unfortunately, he said the following words, that I will never recite this kalima, and I have nothing to do with it. And after saying these words, he left this world and he died. Allah. Now, Sayyidina Fudail bin Iyad, the teacher, and the relationship between a teacher and a student of Islamic knowledge is very, very powerful. It's very, very sincere. And no doubt, Sayyidina Fudail bin Iyad was extremely grief-stricken. They were saddened by this event which happened to their own students. And it's stated that for 40 days, Sayyidina Fudail bin Iyad wept in his home, and in sorrow and grief. And after the 40th day, Sayyidina Fudail bin Iyad had a dream in which he saw the student was being dragged to hell by the angels. And he asked, the Sayyidina Fudail bin Iyad asked the student, that why were you deprived of your mystical knowledge? You had a very high status, meaning you had a very high status amongst your fellow classmates, my students. But why is it that I see you in this state? The student replied, it was because of three bad habits. And I'll quickly end on this, but this is a point that we have to ponder upon. Today, unfortunately, we've become apparently, we are pious in front of the people. But three bad habits which he did in secret. And what were those bad habits? The first one, it has been stated that he used to tell tale. And he used to tell one thing to his friends and another thing to Sayyidina Fudail bin Iyad, his beloved teacher. And telltaling is to tell one thing to another person, about another person in such a way with this intention to cause harm to that person. And the second bad habit he had was hasad, jealousy. He used to be jealous of his fellow classmates.
Oh, yeah.
And the third habit he had was of drinking alcohol. He used to drink, on the advice of a doctor, he would drink one glass of alcohol every year to be cured from his disease.
Allah.
And due to these three evil habits of telltaling, jealousy and drinking alcohol one glass every year, this resulted in his bad death.
Allahu Akbar. इन्होंने बड़ा एक जबरदस्त वाकया हमें बयान किया इबरत के लिए. And remember, telltaling चुगलखोरी को कहते हैं, इधर की उधर करना, लगाई बुझाई करना, इसको बता इधर की, ये भी कॉमन है हमारे सोसाइटी के अंदर. द सेकंड थिंग वाज जेलसी, यानी ये बता रहे हैं किन चीजों के जरिए ईमान जाया होने का खदशा है ना, ईमान जाया हो जाता है, ईमान बर्बाद हो जाता है. एंड रिमेंबर, जिसका ईमान बर्बाद हो जाए वो हमेशा हमेशा के लिए जो है वो जहन्नम की आग में जलेगा, क्योंकि उसका खात्मा ईमान पर नहीं हुआ. तीसरा, शराब के लिए. आज कहते हैं कि फलां डॉक्टर ने, याद रखे किसी भी हराम चीज में शिफा नहीं है, ये याद रखिएगा, हराम में शिफा नहीं है. तो आपको कैसे अल्कोहल के अंदर कोई शिफा मिल सकती है, अल्कोहल के अंदर आपको कोई चीज सुकून मिल सकता है, बिल्कुल गलत चीज है ये. एक कौन था, हजरत फुजैल बिन अय्यास रहमतुल्लाह अलैह, इतने बड़े जो है वो अल्लाह के नेक बंदे और उनका शागिर्द, उसका खात्मा क्या हुआ. याद रखिए, ईमान लुगत में तफसीर कुर्तुबी में तस्दीक करने को कहते हैं, सच्चा मानने को कहते हैं. और तफसीर नईमी के अंदर है कि अमन देना, ईमान का दूसरा लुक भी मायना है अमन देना, क्योंकि मोमिन अच्छे अकीदे इख्तियार करके अपने आप को दाइमी यानी हमेशा वाले अजाब से अमन दे देता है. इसलिए अच्छे अकीदों के इख्तियार करने को ईमान कहते हैं. और शरीयत की इस्तेलाह में ईमान के मायने यह है, सच्चे दिल से उन सब बातों की तस्दीक करे जो जरूरियात दीन में से, जैसे इन्होंने बयान किया. और अगर इसका ओपोजिट जाएंगे तो वो फिर कुफुर होता है, कि कोई चीज छुपाना जरूरियात दीन में से. तो इंशाल्लाह हफीज भाई मजीद मदनी फूल इस हवाले से, बहुत टॉपिक बहुत सेंसिटिव भी है और बड़ा इंपॉर्टेंट भी है, क्योंकि हमारे ईमानियात, हमारे अकायद और खास तौर पे हम जिसकी वजह से जन्नत में जाना है, बार बार एक ही चीज है, देयर इज ओनली वन कंडीशन टू गो इन जन्नत, दैट यू डाई विद ईमान. जिसका खात्मा ईमान पर होगा वही जन्नत में जाएगा, और जिसका खात्मा ईमान पर नहीं होगा वो हमेशा के लिए जहन्नम में जलेगा.
बिल्कुल बिल्कुल, बहुत माशाल्लाह अच्छा इसना और बहुत अहम मौजू है जिस पर बात है. और शायद गल है कि लोगों को पूछो ना, अगर ईमान का याद से थोड़ा मुंह तक सुन, एक चीज ना पता हो तो फिर उसने सुनो. फर्ज करो गल करने के जुतियां तुसे आम जीएंगे हो मसीती ने बाहर लाई आसो ना, तो अज ही नवे बूट के देता है यार को कोई लिफाफा शफा दियो उसके अंदर से रखा है, इंपोर्टेंस है ना. इस तरह को गड्डी पुरानी शानी उसी तो बाहर खिलाई छोड़ सो, तो अज ही उन्नी मॉडल नहीं आंदी है यार कोई बंदा कोई इसको है ठीक है क्या कि अहमियत
जी
अहमियत. अच्छा उन पहलू गल ये ईमान थिया क्या इन बिलाल भाई भी दसिया तुमने दसिया दो तरह इसने बयान किया जाना सरकार सल्लल्लाहु तआला अलैहि वसल्लम जो आया ना बस उस पर यकीन करना एक तो यह. दूसरा देखो स्कूल मदरसे याद करने होने से माने मुफसल याद कर सा, आज माने मुजमल याद कर सा, आमन तो बिल्लाही व मलाइका ते या जितनिया अल्लाह पर फरिश्तिया पर किताबा पर योम आहत पर मरने से बाद उठसा ते हिसाब तब उस ई सारे ना. फिर अल्लाह ताला पर आमन तो बिल्लाही कमा हुआ भी असमाई व सिफात अल्लाह ताला पर मैं ईमान आंदा एंड ही ना इकरार उम बिल लिसान व तस्दीक उम बिल कल्ब.
सही,
यानी दिलों उसने इकरार हो जबान से भी करार हुआ दिलों तस्दीक भी उसी.
सही,
इस गल की आसा ईमान और इन चीजा की के यारा आखिरी टाइम तक माड़ी इन पर इकरार तिगार है.
सही,
इसकी ईमान आसा
जी
जी. और ईमान ने बारे तो मतलब शेहा ने शेख अब्दुल कादर जिलानी पीरा ने पीर
आए आए क्या क्या बात कर रहे
जी. ईद ना दिहाड़ा
अल्लाह हू अकबर
जी तहजी तुसा किया मतलब के खुशी ना दिहाड़ा आया इतना यानी वो बंदे जिन्हें तो लोगों की जनता खड़ने वाले वे ਐਜ ਖੁਸ਼ੀ ਨਾਲ ਦਿਹਾੜਾ ਨੀ, ਖੁਸ਼ੀ ਨਾਲ ਦਿਹਾੜਾ ਤੇ ਉਹ ਸੀ ਜਿਸ ਨੇ ਮੈਂ ਆਪਣਾ ਇਮਾਨ ਬਚਾਈ ਤੇ ਚਲਾ ਗਿਆ ਸਾਧੂ। ਔਰ ਇਹਨੇ ਵਾਕਿਆ ਸੁਣਾਇਆ ਨਾ ਬੇਸ਼ੁਮਾਰ ਵਾਕੇ ਰਵਾਇਤਾਂ ਚ ਸੁਣਾ। ਚਾਰ ਤਰ੍ਹਾਂ ਦੇ ਬੰਦੇ ਹੋ ਸਨ ਸਰਕਾਰ ਤੋਂ ਤਲ ਸੁਣ ਫਰਮਾਇਆ, ਮੁਸਲਮਾਨ ਪੈਦਾ ਹੋਏ ਤੇ ਮੁਸਲਮਾਨ ਹੀ ਮਰੇ ਇੱਕ ਤਰ੍ਹਾਂ ਨੇ, ਦੁਆ ਕਾਫਰ ਪੈਦਾ ਹੋਏ ਕਾਫਰ ਕਾਫਰ ਕੁਫਰ ਉੱਪਰ ਹੀ ਮੌਤ ਹੋਏਗੀ। ਤੀਸਰੇ ਉਹ ਪੈਦਾ ਤੇ ਮੁਸਲਮਾਨ ਹੋਏ ਲੇਕਿਨ ਕਿਆ ਹੋਇਆ ਕਿ ਬੁਰੇ ਅਮਲਾਂ ਦੀ ਵਜ੍ਹਾ ਤੋਂ ਆਖਰ ਚ ਕਲਮਾ ਨਸੀਬ ਨਹੀਂ ਹੋਇਆ। ਔਰ ਚੌਥੀ ਕਿਸਮ ਉਹ ਹੀ ਪੈਦਾ ਤੇ ਕਾਫਰ ਹੋਏ, ਕਾਫਰਾਂ ਨੇ ਘਰਾਂ ਚ ਬੜਾ ਹੋਇਆ ਸਾਰਾ ਕੁਝ ਕੀਤਾ ਲੇਕਿਨ ਆਖਰ ਅੱਲਾਹ ਤਾਲਾ ਦੀ ਤਰਫੋਂ ਹਦਾਇਤ ਮਿਲੀ ਤੇ ਮਰੇ ਮੁਸਲਮਾਨ। ਔਰ ਸਭ ਤੋਂ ਬੜਾ ਬਜ਼ੁਰਗਾਂ ਦਾ ਅਮੀਰ ਸੁਣ ਕੇ ਤੱਕਾ ਨੀ, ਹਰ ਵੇਲਾ ਰੋਣੇ ਰਹਿੰਦੇ ਹਰ ਵੇਲਾ ਇਹ ਕਿ ਹਾਤਮੇ ਨੇ ਖੌਫ ਨਾਲ
ਜੀ ਬਿਲਕੁਲ
ਕਿ ਅੱਲਾਹ ਤਾਲਾ ਇਮਾਨ ਪਰ ਸੁਣ ਦੱਸਿਆ ਨਾ, ਕਿਤਨਾ ਵੀ ਬੁਰਾ ਹੋਇਆ ਕੋਈ ਸ਼ਖਸ ਕਿਤਨਾ ਵੀ ਬੁਰਾ ਹੋਇਆ ਕਿਤਨਾ ਵੀ ਬੁਰਾ ਉਸਨੇ ਗੁਨਾਹ ਦੀ ਵਜ੍ਹਾ ਤੋਂ ਅਜ਼ਾਬ ਹੋਇਆ ਜਨਮ ਵਿੱਚ ਰਿਹਾ ਕਿਤਨਾ ਵੀ ਆ ਲੇਕਿਨ ਇੱਕ ਦੜਾ ਜ਼ਰੂਰ ਨਿਕਲ ਸੀ ਇਮਾਨ ਦੀ ਵਜ੍ਹਾ ਤੋਂ।
ਬੇਸ਼ੱਕ ਰਾਈ ਕੇ ਦਾਣੇ ਕੇ ਬਰਾਬਰ ਵੀ ਅਗਰ ਇਮਾਨ ਹੋਗਾ ਨਾ ਤੋ ਉਹ ਜ਼ਰੂਰ ਜੋ ਹੈ ਫਿਰ ਉਹ ਜੰਨਤ ਮੇ ਜਾਏਗਾ। ਲੇਕਿਨ ਵਹੀ ਹਫੀਜ਼ ਭਾਈ ਕੀ ਬਾਤ ਹੈ ਕਿ ਕਿਆ ਉਸਕੀ ਇੰਪੋਰਟੈਂਟ ਸਮੇਂ ਪਤਾ ਹੈ ਕਿ ਹਮੇ ਪਤਾ ਹੈ ਜ਼ਰੂਰੀਅਤ ਦੀਨ ਕਿਆ ਹੈ। ਆਪ ਤਮਾਮ ਚੀਜ਼ੋਂ ਕੋ ਮਾਨ ਰਹੇ ਲੇਕਿਨ ਇੱਕ ਜ਼ਰੂਰੀਅਤ ਦੀਨ ਕਿਸੀ ਕਾ ਵੀ ਇਨਕਾਰ ਕਰ ਦੇ ਤੋ ਇਨਸਾਨ ਫਿਰ ਮੁਸਲਮਾਨ ਨਹੀਂ ਰਹਤਾ। ਤਮਾਮ ਚੀਜ਼ੋਂ ਕੋ ਐਕਸੈਪਟ ਕਰਨਾ, ਆਪ ਨਮਾਜ਼ ਕੀ ਫਰਜ਼ੀਅਤ ਕੋ ਸਭ ਕੋ ਔਰ ਆਪ ਬੋਲੇ ਜੀ ਮੈਂ ਉਸਕਾ ਖਤਮੇ ਨਬੂਵਤ ਕਾ ਮੁਨਕਰ ਤੋ ਆਪ ਮੁਸਲਮਾਨ ਨਹੀਂ ਹੋਗੇ। ਆਪ ਬੋਲੇ ਮੈਂ ਯੇ ਮਾਨਤਾ ਹੂੰ ਮੈਂ ਨਮਾਜ਼ ਕੀ ਫਰਜ਼ੀਅਤ ਨਹੀਂ ਮਾਨਤਾ ਤੋ ਫਿਰ ਵੀ ਆਪ ਨਹੀਂ ਹੋਗੇ। ਯਾਨੀ ਕਿ ਇਮਾਨ ਐਸੀ ਚੀਜ਼ ਹੈ ਕਿ ਜੋ ਆਲਾ ਹਜ਼ਰਤ ਨੇ ਲਿਖਿਆ ਮੈਂ ਆਪਕੋ ਸੁਣਾਤਾ ਹੂੰ। ਆਲਾ ਹਜ਼ਰਤ ਅਲੈਹ ਰਹਿਮਤ ਫਰਮਾਤੇ ਆਕਾ ਅਲੈਹ ਸਲਾਤੁ ਸਲਾਮ ਕੋ ਹਰ ਬਾਤ ਮੈਂ ਸੱਚਾ ਜਾਣੇ, ਆਕਾ ਅਲੈਹ ਸਲਾਤੁ ਸਲਾਮ ਕੀ ਹੱਕਾਨੀਅਤ ਕੋ ਸਿਦਕੇ ਦਿਲ ਸੇ ਮਾਨਨਾ ਇਮਾਨ ਹੈ। ਜੋ ਉਸਕਾ ਇਕਰਾਰ ਕਰਨੇ ਵਾਲਾ ਹੋ ਉਸੇ ਮੁਸਲਮਾਨ ਜਾਣੇਂਗੇ, ਜਬਕਿ ਉਸਕੇ ਕਿਸੀ ਕੌਲ ਯਾ ਫੇਲ ਯਾ ਹਾਲ ਮੈਂ ਅੱਲਾਹ ਰਸੂਲ ਕਾ ਇਨਕਾਰ ਯਾ ਤਕਜ਼ੀਬ ਯਾਨੀ ਜੁਟਲਾਨਾ ਯਾ ਤੋਹੀਨ ਨਾ ਪਾਈ ਜਾਏ। ਯਾਨੀ ਇਹ ਸਾਰੀ ਚੀਜ਼ ਹੈ ਲੇਕਿਨ ਹਮਨੇ ਸੀਖਾ ਕਿਤਨਾ ਹੈ, ਕੌਣ ਸੀ ਚੀਜ਼ੇ ਫਰਜ਼ੀਅਤ ਮੈਂ ਆਤੀ ਹੈ, ਕੌਣ ਸੀ ਚੀਜ਼ੇ ਵਾਜਿਬਾਤ ਮੈਂ ਆਤੀ ਹੈ, ਕੌਣ ਸੀ ਚੀਜ਼ੇ ਸੁਨਤੋਂ ਮੈਂ ਆਤੀ ਹੈ, ਕਿਨ ਕਿਨ ਚੀਜ਼ੋਂ ਕੀ ਵਜ੍ਹਾ ਸੇ ਇਮਾਨ ਜ਼ਾਇਆ ਹੋਤਾ ਹੈ। ਅਮੀਰਾ ਸੁਨਾ ਇਤਨੀ ਮੋਟੀ ਕਿਤਾਬ ਲਿਖ ਦੀ ਹੈ ਕੁਫਰੀਆ ਕਲਿਮਾਤ ਕੇ ਬਾਰੇ ਮੈਂ ਸਵਾਲ ਜਵਾਬ, ਯਾਦ ਕਿ ਇਮਾਨ ਕਾ ਓਪੋਜ਼ਿਟ ਕੁਫਰ ਹੈ। ਇਮਾਨ ਕੀ ਅਹਿਮੀਅਤ ਉਸੀ ਵਕਤ ਪਤਾ ਚਲੇ, ਪਤਾ ਚਲੇਗਾ ਕਿ ਯੇ ਕੁਫਰ ਹੈ ਯੇ ਕਹਿਣੇ ਸੇ ਇਨਸਾਨ ਇਮਾਨ ਸੇ ਖਾਰਿਜ ਹੋ ਜਾਤਾ ਹੈ। ਤੋ ਮਿੱਠੇ ਇਸਲਾਮੀ ਭਾਈਓ ਔਰ ਮਦਨੀ ਚੈਨਲ ਕੇ ਨਾਜ਼ਰੀਨ, ਵੈਰੀ ਇੰਪੋਰਟੈਂਟ ਟੌਪਿਕ ਹੈ ਹਮਾਰੇ ਜੋ ਪ੍ਰੋਗਰਾਮ ਹੈ ਉਸਕਾ ਨਾਮ ਹੀ ਪਾਥ ਟੂ ਸਕਸੈਸ ਹੈ ਔਰ ਦਿਸ ਇਜ਼ ਦਾ ਮੋਸਟ ਇੰਪੋਰਟੈਂਟ ਪਾਥ ਟੂਵਰਡਸ ਸਕਸੈਸ ਕਿ ਪ੍ਰੋਟੈਕਸ਼ਨ ਆਫ ਇਮਾਨ ਸਭ ਸੇ ਇੰਪੋਰਟੈਂਟ ਵਾਕਈ ਮੈਂ ਕਹੂੰ। ਜਿਤਨੇ ਹਮਨੇ ਪ੍ਰੋਗਰਾਮ ਕੀਏ ਹੈ ਲੇਕਿਨ ਜੋ ਕਾਮਯਾਬੀ ਕੇ ਰਾਸਤੇ ਮੈਂ ਸਭ ਸੇ ਇੰਪੋਰਟੈਂਟ ਹੈ ਵੋ ਆਪਕਾ ਪ੍ਰੋਟੈਕਸ਼ਨ ਆਫ ਯੋਰ ਇਮਾਨ ਹੈ ਔਰ ਜਿਸ ਕੇ ਬਾਰੇ ਮੈਂ ਆਜ ਹਮ ਗੁਫਤਗੂ ਕਰ ਰਹੇ ਹਾਂ। ਵਸੀਮ ਭਾਈ ਟੂਡੇਜ਼ ਟੌਪਿਕ
Gopal from what Hafiz bhai mentioned, he mentioned a very valid point and you mentioned this as well, that today for example if someone's walking down the road and he's got nothing in his pocket at all, he's going to walk freely, he's going to walk with no worry, he's got no tension on his head. But at the same time if someone's got expensive watch on, he's got expensive mobile phone, he's got money in his pocket, he will be worried that when am I going to get home, when am I going to get into my car so I can be safe, Baba, if these things are stolen from me. Same thing, not similar as you can mention that Iman is so important. Like Hafiz bhai mentioned, it all matches about the Iman. If someone passes away with Iman, he will be successful. But if someone doesn't pass away with Iman, he won't be successful. And it's mentioned that at the time of death, that time is so critical. Now, we might be spending our whole lifetime today performing good deeds, claiming to be Muslim. But at that time is a very critical time. Why? Imam Ghazali rahmatullah alayhi says that at that time, when your soul is leaving the body, at that time shaitan comes for the final attack. What does he do at that time? It's mentioned that he comes in the form of your deceased family members, your deceased friends, your deceased relatives. Now for example, someone's mother's passed away, he will come in the form of his mother, of the individual's mother, and he will say that, look, I went before you, I'm your mother, I know what's best for you, I went before you, I have found that Islam did not benefit me. So you also leave Islam and you also reject Islam, meaning that time is so critical. The one person, you could have performed Hajj every year, you could have performed Umrah every year, but if he doesn't pass away with Iman at that time, like you said, he will burn in the fire of Jahannam forever and ever and ever, he will never come out from the fire of Jahannam. So the point of death is very critical. If someone enters his grave with Iman, inshallah he will be successful, but that individual who doesn't enter their grave with Iman, he won't be successful.
Babu, mashallah, as a topic, sabto shayad important topic hai, ਬਾਕੀ ਜਿੰਨੇ ਵੀ ਤੁਸੀਂ ਮਾਸ਼ਾਅੱਲਾ ਸਿਲਸਿਲੇ ਦਾ ਨਾਮ ਵੀ ਜਿਸ ਤਰ੍ਹਾਂ ਤੁਸੀਂ ਫਰਮਾ ਰਹੇ ਹੋ ਪਾਥ ਟੂ ਸਕਸੈਸ ਹੈ ਤੇ ਸਭ ਤੋਂ ਇੰਪੋਰਟੈਂਟ ਟੌਪਿਕ ਸ਼ਾਇਦ ਅੱਜ ਦਾ ਟੌਪਿਕ ਹੋਏਗਾ ਈਮਾਨ ਈਮਾਨ ਹੈ ਕਿ ਤੁਸੀਂ ਮਾਸ਼ਾਅੱਲਾ ਫਰਮਾ ਦਿੱਤਾ ਹੈ ਸਾਡੇ ਇਸਲਾਮ ਭਾਈ ਨੇ ਵੀ ਇਹਦੇ ਉੱਪਰ ਗੁਫਤਗੂ ਫਰਮਾਈ ਹੈ ਅਸਲ ਚੀਜ਼ ਅੱਜ ਦੇ ਦੌਰ ਦੇ ਵਿੱਚ ਇਹ ਆ ਗਈ ਹੈ ਕਿ ਜਿਸ ਚੀਜ਼ ਜੋ ਚੀਜ਼ ਸਾਨੂੰ ਉਸ ਤਰ੍ਹਾਂ ਹੀ ਮਿਲ ਜਾਂਦੀ ਹੈ ਨਾ ਬਗੈਰ ਕੋਸ਼ਿਸ਼ ਕੀਤੇ ਅਸੀਂ ਉਹਦੀ ਕਦਰ ਨਹੀਂ ਕਰਦੇ ਅੱਲਾਹ ਤਬਾਰਕ ਪਤਾਲਾ ਨੇ ਸਾਡੇ ਬਗੈਰ ਮੰਗਿਆ ਸਾਨੂੰ ਮੁਸਲਮਾਨ ਪੈਦਾ ਕੀਤਾ ਸਾਡੇ ਬਗੈਰ ਦੁਆ ਕੀਤੇ ਨਬੀ ਕਰੀਮ ਅਲੀ ਸਲਾਤ ਉਸਲਾਮ ਦੀ ਉਮਤ ਚ ਪੈਦਾ ਕੀਤਾ ਸਾਡੇ ਬਗੈਰ ਮੰਗੇ ਸਾਨੂੰ ਖੁਸ਼ ਅਕੀਦਾ ਲੋਕਾਂ ਦੇ ਵਿੱਚ ਰੱਖਿਆ ਤੇ ਇਸ ਵਜ੍ਹਾ ਤੋਂ ਅੱਜ ਦੇ ਦੌਰ ਦੇ ਵਿੱਚ ਇਨਸਾਨ ਨੂੰ ਸ਼ਾਇਦ ਇਸ ਚੀਜ਼ ਦੀ ਕਦਰ ਨਹੀਂ ਹੈ ਕਿ ਈਮਾਨ ਕਿਤਨੀ ਇੰਪੋਰਟੈਂਟ ਸ਼ਾਇਦ ਹੈ ਜਿਸ ਤਰ੍ਹਾਂ ਪਹਿਲੇ ਮਿਸਾਲਾਂ ਦਿੱਤੀਆਂ ਗਈਆਂ ਨੇ ਕਿ ਅਗਰ ਕੀਮਤੀ ਘੜੀ ਹੈ ਪੈਸਾ ਜ਼ਿਆਦਾ ਹੈ ਵਾਲਟ ਦੇ ਵਿੱਚ ਅਗਰ ਪੈਸਾ ਜ਼ਿਆਦਾ ਬੰਦਾ ਆਪਣੀ ਜੇਬ ਚ ਰੱਖਣਾ ਉਹ ਵਾਲਟ ਆਪਣਾ ਕੱਢ ਕੇ ਘਰ ਵੀ ਨਹੀਂ ਰੱਖਣਾ ਆਪਣੀ ਪੋਕਟ ਚ ਰੱਖੇਗਾ ਬਹੁਤ ਸਾਰੇ ਪੈਸੇ ਨੇ ਕਿਧਰੇ ਕੋਈ ਹੱਥ ਨਾ ਮਾਰ ਲਵੇ ਲੇਕਿਨ ਈਮਾਨ ਇੱਕ ਐਸੀ ਚੀਜ਼ ਹੈ ਜਿਹਦਾ ਤਾਲੁਕ ਇਨਸਾਨ ਦੇ ਆਮਾਲ ਦੇ ਨਾਲ ਵੀ ਹੈ ਇਨਸਾਨ ਦੇ ਅਖਲਾਕ ਦੇ ਨਾਲ ਵੀ ਹੈ ਇਨਸਾਨ ਦੇ ਅਫਾਲ ਦੇ ਨਾਲ ਵੀ ਜਿਸ ਤਰ੍ਹਾਂ ਹਫੀਜ਼ ਭਾਈ ਨੇ ਫਰਮਾਇਆ ਜਿਹੜਾ ਹਦੀਸ ਪਾਕ ਪੜ੍ਹੀ ਨਮਲ ਆਮਾਲ ਬਿਲ ਖਵਾਤੀਮ ਕਿ ਜਿਸ ਤਰੀਕੇ ਨਾਲ ਅੱਜ ਅਸੀਂ ਜ਼ਿੰਦਗੀ ਬਸਰ ਕਰਾਂਗੇ ਨਾ ਉਸੇ ਤਰ੍ਹਾਂ ਸਾਡਾ ਖਾਤਮਾ ਹੋਏਗਾ ਅਗਰ ਅਸੀਂ ਜ਼ਿੰਦਗੀ ਅੱਜ ਅੱਛਾ ਮੁਸਲਮਾਨ ਬਣ ਕੇ ਕੋਸ਼ਿਸ਼ ਕਰਕੇ ਬਸਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਮੀਦ ਹੈ ਇਨਸ਼ਾਅੱਲਾ ਨੇਕ ਅਮਾਲ ਦੀ ਬਰਕਤ ਨਾਲ ਸਾਡਾ ਖਾਤਮਾ ਵੀ ਬਿਲਖੈਰ ਹੋਏਗਾ ਹਜ਼ਰਤ ਸਈਦੁਨਾ ਯੂਸਫ ਬਿਨ ਅਸਬਾਤ ਰਹਿਮਤੁਲਾਹ ਤਾਲਾ ਫਰਮਾਉਂਦੇ ਨੇ ਕਿ ਜਦੋਂ ਸਈਦੁਨਾ ਸੁਫੀਆਨ ਸੌਰੀ ਰਹਿਮਤੁਲਾਹ ਤਾਲਾ ਦਾ ਵਕਤ ਵਿਸਾਲ ਕਰੀਬ ਆਇਆ ਤੇ ਆਪ ਰੋਣ ਲੱਗ ਪਏ ਲੋਕਾਂ ਨੇ ਪੁੱਛਿਆ ਹਜ਼ਰਤ ਗੁਨਾਹਾਂ ਦੀ ਵਜ੍ਹਾ ਤੋਂ ਰੋ ਰਹੇ ਹੋ ਹੁਣ ਇਹ ਆਪਣੇ ਵਕਤ ਦੇ ਵਲੀਆਂ ਦੇ ਇਮਾਮ ਗੁਜ਼ਰੇ ਨੇ ਵਲੀਆਂ ਦੇ ਉਸਤਾਦ ਗੁਜ਼ਰੇ ਨੇ ਹੁਣ ਇਹਨਾਂ ਦੇ ਖੌਫ ਦਾ ਆਲਮ ਦੇਖੋ ਕਿ ਇਹਨਾਂ ਦੀ ਨਾ ਤੇ ਤਹਜੁਦ ਕਦੀ ਛੁੱਟੀ ਤੇ ਨਾ ਇਹਨਾਂ ਦੇ ਕਦੀ ਨਵਾਫਿਲ ਛੁੱਟੇ ਸਾਰੀ ਸਾਰੀ ਰਾਤ ਰੋ ਕਰ ਵੀ ਸੈਯਦਾ ਫਾਤਿਮਾ ਤੁਜ਼ਾਰਾ ਰਜ਼ੀ ਅੱਲਾਹੁ ਤਾਲਾ ਦੇ ਬਾਰੇ ਚ ਪੜਿਆ ਕਿ ਆਪ ਪੂਰੀ ਰਾਤ ਨਫਲ ਪੜ੍ਹਦੀਆਂ ਸਨ ਤੇ ਜਦੋਂ ਸੁਬਹ ਦੀ ਸਫੈਦੀ ਫੁੱਟਦੀ ਸੀ ਤੇ ਆਪ ਅੱਲਾਹ ਦੀ ਬਾਰਗਾਹ ਚ ਅਰਜ਼ ਕਰਦੀ ਯਾ ਅੱਲਾਹ ਤੂੰ ਇਤਨੀ ਛੋਟੀ ਰਾਤ ਬਣਾਈ ਹੈ ਸਾਡੇ ਕੋਲੋਂ ਨਾਇਸ਼ਾ ਪੜੀ ਜਾਂਦੀ ਨਾ ਸਾਡੇ ਕੋਲ ਫਜਰ ਪੜੀ ਜਾਂਦੀ ਸਾਡੀ ਹਾਲਤ ਇਹ ਹੋ ਗਈ ਅੱਜ ਸੈਯਦਨਾ ਸੁਫੀਆਨ ਸੌਰੀ ਰਹਿਮਤੁਲਾਹ ਤਾਲਾ ਰੋਂਦੇ ਰਹੇ ਰੋਂਦੇ ਰਹੇ ਰੋਂਦੇ ਰਹੇ ਪੁੱਛਿਆ ਗਿਆ ਕਿ ਗੁਨਾਹਾਂ ਦੇ ਖੌਫ ਤੋਂ ਰੋ ਰਹੇ ਹੋ ਤੇ ਆਪਨੇ ਤਿਨਕਾ ਚੁੱਕਿਆ ਤੇ ਥੱਲੇ ਸੁੱਟਿਆ ਆਪਨੇ ਫਰਮਾਇਆ ਗੁਨਾਹ ਤੇ ਅੱਲਾਹ ਦੀ ਬਾਰਗਾਹ ਦੇ ਵਿੱਚ ਇਸ ਤਿਨਕੇ ਦੀ ਹੈਸੀਅਤ ਵੀ ਨਹੀਂ ਰੱਖਦੇ ਮੈਂ ਤੇ ਇਸ ਖੌਫ ਤੋਂ ਰੋ ਰਿਹਾ ਕਿ ਮੇਰੀ ਵਕਤੇ ਵਿਸਾਲ ਕਿਧਰੇ ਮੇਰਾ ਈਮਾਨ ਨਾ ਮੇਰੇ ਤੋਂ ਜੁਦਾ ਹੋ
ਜਾਵੇ ਅੱਲਾਹ 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 ਮਤਲਬ ਸਾਰੀ ਜ਼ਿੰਦਗੀ ਅੱਲਾਹ ਕੀ ਇਬਾਦਤ ਕਰਤੇ ਰਹੇ ਔਰ ਉਸਕੇ ਬਾਵਜੂਦ ਵੀ ਮਰਤੇ ਵਕਤ ਖੌਫ ਹੈ غوث اعظم رحمۃ اللہ علیہ کے حفیظ بھائی بیان کر رہے ہیں صحابہ کرام کی زندگی دیکھے جو قطعی جنتی ہیں ابو بکر صدیق رضی اللہ تعالیٰ عنہ کی زندگی دیتے ہیں فاروق اعظم رضی اللہ تعالیٰ عنہ کی زندگی دیکھیں عثمان غنی رضی اللہ تعالیٰ عنہ حضرت علی رضی یہ صحابہ کرام جو قطعی جنتی ہیں وہ پھر بھی مطلب روتے تھے کہ کیا ہوگا کاش میں پیدا ہی نہ ہوتا کاش میری ماں نے ہی مجھے نہ جنا ہوتا ہے کہیں ہو رہا کاش میں درخت ہوتا کاش میں پرندہ ہوتا کیونکہ میٹھے سنائی بھائیوں مدنی چینل کے ناظرین ایمان بہت ضروری ہے بہت بہت ضروری ہے اس کے بارے میں آپ نے کتابیں پڑھی ہیں ڈاکٹر بننے کے لیے ڈاکٹر کی کتابیں پڑھی 20-25 سال انجینئر بننے کے لیے اتنی موٹی موٹی کتابیں پڑھی مطلب جو بھی بننے کے لیے آپ نے کتابیں پڑھی ہیں میں آپ سے کہتا ہوں کہ جو سب سے قیمتی چیز آپ کا ایمان ہے اس کو بچانے کے لیے آپ نے کون سی کتاب پڑھی آپ نے کیا پڑھا اس کے بارے میں آج پیسہ اگر آپ کے پاس 10,000-20,000 pounds آپ ہاتھ میں یوں لے کر نہیں جاتے ہیں آپ کو چھن جائے گا ٹینشن میں ہوتے ہیں رکھتے ہیں حفاظت کرتے ہیں پروٹیکشن کرتے ہیں ایمان کی پروٹیکشن کے لیے آپ نے کیا کیا علماء نے بزرگان دین نے آقا علیہ الصلوۃ والسلام نے جو ہمیں ایمان کی حفاظت کے طریقے کار بیان کیے ہیں کہ آپ نے وہ ایڈاپٹ کیے ہیں کہ آپ نے اس کے بارے میں غور کیا ہے پارہ 4 سورہ آل عمران آیت نمبر 102 رب فرماتا ہے رب عز و جل یا ایوہ الذین آمنوا اتقوا اللہ حق تقاتہ ولا تموتن الا وانتم مسلمون ترجمہ کنز الایمان اے ایمان والو اللہ سے ڈرو ان کے بارے میں بات ہو رہی ہے دوز ہو ہیو دا ایمان نان مسلموں کی بات نہیں ہو رہی ہے میرا رب کیا فرما رہا ہے اے ایمان والو اللہ سے ڈرو جیسا اس سے ڈرنے کا حق ہے اور ہرگز نہ مرنا مگر مسلمان یعنی بتایا جا رہا ہے یہ ایمان والوں کے لیے کہ ہم ایمان والے ہیں لیکن ہرگز نہ مرنا مگر مسلمان کافر ہو کر نہ مرنا یعنی کہ بہت زیادہ امپورٹنس دی جا رہی ہے اس بارے میں
One thing we have to realize is the khufiya tadbeer of Allah, meaning the hidden plan which Allah subhanahu wa ta'ala has regarding each and every one of us. As we mentioned before, even though we are born as Musliman, it does not mean that we will pass away necessarily as Muslims. Remember, Allah subhanahu wa ta'ala is absolutely self-reliant. Allah is not in need of us. We are in need of the mercy of Allah subhanahu wa ta'ala. And as mentioned very beautifully, every Muslim should always be in this fear, in this worry regarding the state of one's iman. And it's further stated that we should not commit actions and then overlook them. Today, sins are committed so often, and we don't consider like how bad it is today. Whether it be lying. Lying is such, is something today which is done so clearly, so often. Backbiting, it's done so freely that today people don't even realize it. And when they are told regarding that you have just committed backbiting, or this is something we should try to avoid, then the person who is advising them, they feel like he is their enemy. So the point to mention here is that we must fear the hidden plan of Allah. And we must not ever belittle any sin. If we have committed a sin, we should humbly and sincerely repent from it. We think repentance is putting our hands across our ear and wipe and putting it to the other ear like this. Even the youth and our elders, they think that this is enough. Whereas this is not the case. Repentance has three conditions. Repentance, actually tawbah, has three conditions. The first is that a person must admit to his sin. Admit in the court of Allah subhanahu wa ta'ala that I have committed this wrongdoing. For example, Ya Allah Azzawajal, forgive me for the sin, and I repent from the sin of lying. For example, the first is to admit the sin. The second is to feel ashamed, regretful, nadamat, be ashamed of the sin. And the third is that he must make a firm promise in the court of Allah subhanahu wa ta'ala that he will never commit the sin again. He must admit the sin, he must be regretful over it, and then he must promise to never do it again. Now, the reason for mentioning this is because these sins, as the Messenger of Allah sallallahu alaihi wasallam said in the hadith as well, that when a person lies, this is a sin, and sinning leads to the fire of hell. And a reason, the main reason why a person loses his iman at the time of death is because of committing sins, because of not considering committing sins as a big thing. So this was a point I'd like to mention.
Kamyab ki baatein kar rahe hote hain ki he is a successful person, he is a successful person. آئیے قرآن سے پوچھتے ہیں کہ کامیاب کون ہے. اور قرآن پارہ 4 سورہ آل عمران آیت نمبر 185 رب عز و جل نے فرمایا جو آگ سے بچا کر جنت میں داخل کیا گیا وہی مراد کو پہنچا. اور دنیا کی زندگی تو یہی دھوکے کا مال ہے. وہی کامیاب ہے جو آگ سے بچا کر جہنم میں داخل کر دیا. دنیا میں گاڑی ہونا, دنیا میں سٹیٹس ہونا, یہ کامیابی کی دلیل نہیں ہے. کامیاب وہ ہے جو اپنا ایمان بچا کر لے کر چلا گیا. جی مطلب خوف ہونا چاہیے نا, خوف کی بھی ہونی چاہیے. کیونکہ اعلیٰ حضرت نے لکھا ہے کہ جس کو سلب ایمان کا خوف نہیں ہے, those who don't have the fear that their ایمان will be snatched, چھین لیا جائے گا, خطرہ ہے, ڈینجر ہے کہ at the time of his death کہ اس کا ایمان ضائع ہو جائے, خطرہ ہے کہ کہیں اس کا ایمان برباد نہ ہو جائے. تو ہمیں ہر وقت اپنے ایمان کی حفاظت کرنی پڑے. دیکھیں نا, جب کوئی چیز ہوتی ہے تو آپ ہر وقت فکر مند ہوتے ہیں کچھ نہ ہو جائے کچھ نہ ہو جائے. اس ایمان کے بارے میں بھی ہر وقت محتاط رہنا ہے, ہر وقت اپنے آپ کو ایکٹیو رکھنا ہے کہ خدا نہ خواستہ کوئی ایسا بول نہ نکل جائے, کوئی ایسی بات نہ نکل جائے. دنیا میں جیتے جی مومن ہونا یقیناً باعث سعادت ہے, مگر یہ سعادت اصل میں اس وقت سعادت ہے جب دنیا سے رخصت ہوتے ہوئے بھی ہم مومن ہوں, دنیا سے ہم اپنا ایمان سلامت لے کر جائے, یہ کامیابی کی نشانی ہے.
You mentioned that, talking about that statement about your iman being snatched. It's mentioned that there's one individual and he would stay all alone. He would stay all alone, he wouldn't stay with the people. One day Hazrat Abu Darda radiallahu anhu, he went to him and he said to him, listen, why do you live all alone? How come you don't meet other people?
Aye, aye.
This individual, he replied and he said, look, this thought has dominated my heart. The what if my iman is snatched away from me and I leave this world without iman? Meaning that the pious people of Allah, they used to worry about their iman. And Bapu, today you just mentioned a very valid point. Today people are worrying about many things. The business is going well, but we're still worrying, what if our business goes downhill? My house is okay, what if something happens to my house? Today, in the world, at this moment in time, people are worried about coronavirus. What if I get it? What's going to happen if I get it? But Bapu, you don't worry that, okay, what if, what's going to happen if my iman is snatched at the time of death?
Coronavirus kya karega? I mean, last time we talked about corona, aisi tension, usse zyada jo hai wo virus phele hue hain. مطلب اگر آپ فلو کو دیکھیں تو لاکھوں لوگ دنیا میں فلو سے ہر سال مرتے ہیں. اگر آپ اس کو ملیریا کو دیکھیں تو لاکھوں لوگ ملیریا سے مرتے ہیں. یعنی اگر آپ دیکھیں اس وقت اوور 100,000 لوگوں کو ڈائگنوز ہوا ہے, مرے جو ہیں 3,000-4,000 کے قریب ہیں کم و بیش. تو اللہ کے ہاتھ میں, دستے قدرت میں, جس کو چاہے زندگی دے جس کو. لیکن ایسی پریشانی پورے گھروں میں, دنیا میں ٹینشن مچ گئی, ہلچل مچ گئی ہے, اکانومیز کولیپس ہو گئی ہے کہ یہ ہو گیا. میں آپ سے ایک چیز کہتا ہوں, یہ اٹھتے جنازے کہ یہ ہمیں کچھ ریمائنڈ نہیں کراتے. ہر گلی سے, ہر محلے سے, ہر گھر سے کوئی نہ کوئی جنازہ اٹھائے. کیا یہ کافی نہیں تھا کہ کورونا وائرس آنا تھا تو آپ کو پڑے جائے. کورونا وائرس نے ہر ایک کی جان نہیں لے لینی ہے, لیکن ٹینشن کتنی ہے. لیکن ہمارے سامنے اٹھتے ہوئے جنازے ہیں, हम जाके जनाजे पढ़ते हैं लेकिन हम इससे इबरत नहीं हासिल कर रहे, और इससे बढ़कर गुनाहों के वायरस फैले हुए हैं, जो गीबतें बदगुमानियां जैसे बताया असद, ये ईमान बर्बाद कर लेते हैं। तो बिल्कुल कोरोना वायरस के हवाले से टेंशन एक है, लेकिन जो गुनाहों की बीमारी है इसके हवाले से क्या आपकी अटेंशन है? ये जो मौत हम देखते हैं आए दिन जा रहे हैं, देखिये किसकी क्या मौत लिखी है, हम कोरोना वायरस की वजह से परेशान है, कोई पता नहीं कोई स्कूटर पे जा रहा है, कोई गाड़ी में जा रहा है। सबसे ज्यादा अपने ईमान की हिफाजत करनी चाहिए, सबसे ज्यादा इम्पोर्टेंस अपने ईमान पर होगा।
जी जी, बात इस तरह है आशा जी के देखो, जब तक इल्म ना ना उसी तब तक अहमियत नहीं है, और असन हूं ये आई गया मटेरियलिस्टिक मादियत सामने उसी तो डरी जाता बंदे कर, उस वायरस मरिया ना करोना फिर डर थिया। अल्लाह रसूल आया मैं आखना नहीं चाहिए उन्हें कि नहीं शायद यकीन नहीं ऐसा कि कोई ईमान नहीं ऐसा ना उतना
जितना ईमान नहीं है नफीस,
तो वरना लोगों ने सामने वाकयात हो अब्दुल्ला मुअज्जिन रहमतुल्लाह तआला अलैह वो आखने में एक बंदे की तख्या काबे ने गुलाफ के पकड़ी तो रोई जाए प्या भाई क्या वजह है तो कोई और को दुआ कर करता है दुआ मंगे पाया क्या मंगे या अल्लाह ईमान पर मौत या अल्लाह ईमान पर मौत वो हने क्या वजह हुई भाई अदीत मतलब कि कई दुआ मंगने पे तुसा और भी हमारा एक भरा था उस 40 साल मसीती अजान दिती
मस्जिद में अजान 40 साल
40 साल पंजे अजाना मौत में वेला आया ना आना कुरान दियो मिकी कुरान दिता ने दाह लगा गुआ जाओ मैं इसने चीज जो कुछ उसने अकीदे सारे कुछ मैं उसको बेजा रहा
अस्तग़फ़िरुल्लाह
काफ़र हुई तो मरी गया हो ए दुआ भरा उस 30 साल अजान दिती
अल्लाह
ओ भी आखिरी टाइम पर उसके भी मान नसीब नहीं होया उन्हें यार बड़े नेक बंदे पंज वक्ती अजाना देने वाले पंज वक्ती नमाजी होए उसने फिर तय अच्छा तो 8 साल आज तो उम्र है तो पहले भी थोड़ा देर बाया था ना कि जरूरियात दीन उस गल बकर सिद्दीक रज़ी अल्लाह तआला क्या है जरा ज़कात ना देसी मैं उसने जंग कर सा एक ना भी करसो ना तो तुसा भाई नहीं हार जीत है तो वो पुछने भाई पूछने लगे अब्दुल्ला मुअज्जिन भाई तुहाडे दोए भरा करने कैसे भले इतने नेक सारा कुछ होने से यह जिहड़ियां गैर औरतां सी ना उन्हां नाल उन्हें गपशप रखने हो देखो क्या हालात है सन घर किस तरह सारा कुछ सिलसिला अल्लाह ने करे और गल की ना गुनाह नहीं उसके हने आदत एक भी गुनाह ये भी गुनाह फिल्म तकने ड्रामे तकने ये तकने बे या ये वो कुछ ये गुनाह नहीं आदत बनी जानी ना ये उसके डरना चाहिए है उसके डरना चाहिए ना कि हुन ये जड़ा कोई ए ना होए कम की कलमा नसीब ना होए उसी निशानी आई
गुनाह को हल्का समझना ये भी तो आप सोचे ना किसी गुनाह का मतलब बहुत से तो कहते हैं ये गुनाह ही नहीं है तो वैसे ही वो हो जाते हैं जो ईमान के जो तकाजे हैं वो वैसे ही उसे बाहर हो रहे हैं कि उन्होंने सीखा ही नहीं है कि आप एक फर्जियत का इनकार कर रहे हैं जिसको कुरान ने बताया हदीसों के अंदर है कि ये गुनाह है और आप उसका इनकार कर रहे हैं। तो जरूरियात जो चीजें हैं लाजिम है जो पता है फर्ज है और आप उसका इनकार करो तो मुसलमान कैसे रहोगे? हमें हम पे सब नहीं चलता है, हम पर अल्लाह उसके रसूल का हुक्म चलता है, हमारा जिसम एक एक चीज की अकाउंटेबिलिटी होगी। ये नारे लगाना बंद कर दें और इस्लाम के अंदर आए कि इस्लाम क्या कहता है, इस्लाम प्रोटेक्शन देता है, इस्लाम इज्जत देता है। ईमान के हवाले से टॉपिक चल रहा है मुनीर भाई।
बापू ईमान की हिफाजत ईमान की है उनके बारे गल हो चुकी है, देखिए एक चीज सानू पहले सब तो पहले फोकस करना होगा ऐसी केड़ी चीजा ने जो साडे ईमान वास्ते खतरा ने। उलमाए किराम ने बड़ी लंबी लिस्ट मेंशन की है, उनके एक दो चीजा मैं अर्ज करने की सआदत हासिल करांगा। सब तो जड़ी एक इंपोर्टेंट चीज है वह है साड़ी सोहबत। साड़ी सोहबत जो है वो बड़ा इंपैक्ट रखती है, बड़ा इफेक्ट रखती है। जिस तरीके के बंदियां दे नाल असी उठना बैठना करांगे उसी तरह का इफेक्ट साड़ी सोहबत ते होएगा। अज असी ये फोन की प्रोटेक्शन वास्ते कवर चढ़ा लिया तो हूँ असी यह एंटी शॉक से पता नहीं कि अजीब गरीब किस्म के स्क्रीन के स्क्रीन ना टुटे क्यों पता है ना कि फोन अगर 600 पाउंड का है तो स्क्रीन 300 पाउंड की है तो उनका कोई 10-15-20 पाउंड वाला कवर असी स्क्रीन वाला लवेंगे। फिर जो अगर फोन ज्यादा महंगा है तो एंटी शॉक शॉक प्रूफ असी कवर उनका यूज करांगे। जिस सब नु ढांपन वास्ते असी अच्छे कपड़े पा ले, पैरों की हिफाजत वास्ते असी शूज पा ले। यानी ये मिसाल ऐसा ने कि एक आम बंदे नु समझाने वास्ते उसका दिमाग खोल देगा। हूँ शहद के सिरका नहीं पाते, साड़ी अकल काम करती है शहद च सिरका पाया तो शायद खराब हो जाएगा, खाने को ज्यादा देर तक बाहर नहीं रखेंगे, पता लगे जी मौसम खराब है खाना खराब हो जाएगा। अजकल जिस तरह कोरोना वायरस का जिक्र किया एक हाइप क्रिएट हुई थी इस वायरस की,
ਯਾਨੀ ਇਸ ਵਾਇਰਸ ਦੇ ਡਰ ਤੋਂ ਅਸੀਂ ਸਾਡੀ ਇਸਲਾਮੀ ਭੈਣਾਂ ਨੇ ਵੀ ਆਪਣੇ ਚਿਹਰਾ ਨੂੰ ਟਾਂਪ ਲਿਆ, ਪੂਰੇ ਪੂਰੇ ਪਰਦੇ ਕਰ ਲਏ, ਮਰਦਾਂ ਨੇ ਵੀ ਹੱਥ ਧੋਣਾ ਸ਼ੁਰੂ ਕਰਤੇ। ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਉਹਦੇ ਵਿੱਚ ਦੱਸ ਰਹੇ ਸਨ ਤੁਸੀਂ ਹੱਥ ਕਿਵੇਂ ਧੋਣੇ ਨੇ। ਤੋ ਕੁਰਬਾਨ ਜਾਈਏ ਨਬੀ ਕਰੀਮ ਅਲੀ ਸਲਾਤ ਉਸਲਾਮ ਦੀ ਸੁਨਤਾਂ ਉੱਪਰ। ਆਕਾ ਕਰੀਮ ਅਲੀ ਸਲਾਤ ਉਸਲਾਮ ਨੇ 1400 ਸਾਲ ਪਹਿਲੇ ਸਾਨੂੰ ਦੱਸਤਾ ਕਿ ਹੱਥਾਂ ਦਾ ਖਿਲਾਲ ਕਰਨਾ, ਤੇ ਅੱਜ ਇਹ ਸਾਇੰਸ ਸਾਨੂੰ ਦੱਸ ਰਹੀ ਹੈ ਕਿ ਆਪਣੇ ਹੱਥਾਂ ਨੂੰ ਦੀ ਪ੍ਰੋਟੈਕਸ਼ਨ ਵਾਸਤੇ ਤੁਸੀਂ ਖਿਲਾਲ ਲਾਜ਼ਮੀ ਕਰੋ। ਤੇ ਸਭ ਤੋਂ ਮੇਨ ਜਿਹੜੀ ਚੀਜ਼ ਹੈ ਉਹ ਇਸ ਚੀਜ਼ ਦੀ ਇੰਪੋਰਟੈਂਸ ਆਪਣੇ ਅੰਦਰ ਕ੍ਰੀਏਟ ਕਰਨਾ ਤੇ ਅਵੇਅਰਨੈਸ ਪੈਦਾ ਕਰਨਾ ਕਿ ਈਮਾਨ ਦੇ ਜ਼ਾਇਆ ਹੋਣ ਦੀ ਰੀਜ਼ਨ ਕੀ ਹੈ। ਇੱਕ ਰੀਜ਼ਨ ਹੈ ਸੋਬਤ, ਸੋਬਤ ਬਹੁਤ ਇਫੈਕਟ ਰੱਖਣੀ ਹੈ। ਤੇ ਤੁਸੀਂ ਵੀ ਬਾਜ਼ ਔਕਾਤ ਆਪਣੀ ਬਿਆਨਾਂ ਦੇ ਵਿੱਚ ਇਹ ਮਿਸਾਲ ਦਿੱਤੀ ਨੇ ਤੇ ਮੁਬੱਲਿਗੀਨ ਵੀ ਮਿਸਾਲਾਂ ਦਿੰਦੇ ਨੇ। ਹੁਣ ਇੱਕ ਬੰਦਾ ਹੈ ਉਹ ਨਮਾਜ਼ੀ ਹੈ, ਉਹ ਫੁੱਟਬਾਲ ਮੈਚ ਖੇਲ ਰਿਹਾ ਟੀਮ ਦੇ ਨਾਲ। ਹੁਣ ਜਿਤਨੇ ਵੀ ਟੀਮ ਮੈਂਬਰਸ ਹੁੰਦੇ ਨੇ 9 ਹੁੰਦੇ ਨੇ, 10 ਹੁੰਦੇ ਨੇ, 11 ਹੁੰਦੇ ਨੇ, ਤੇ ਉਹ ਜਦ ਨਮਾਜ਼ ਦਾ ਟਾਈਮ ਆਏਗਾ ਨਾ ਉਹ ਬੰਦਾ, ਬਾਕੀ ਨਮਾਜ਼ੀ ਕੋਈ ਨਹੀਂ, ਉਹ ਬੰਦਾ ਨਮਾਜ਼ੀ ਹੈ, ਇਨਫਲੂਐਂਸ ਐਸਾ ਪਵੇਗਾ, ਬੋਲੇਗਾ ਚਲੋ ਛੱਡੋ ਯਾਰ ਬਾਕੀ ਨਹੀਂ ਪੜ੍ਹ, ਮੈਂ ਕੀ ਕਰਾਂਗਾ ਪੜ੍ਹ ਕੇ, ਮੇਰੇ ਉੱਪਰ ਗੱਲਾਂ ਕਰਨਗੇ। ਤੇ ਜੇ 9 ਬੰਦੇ ਨਮਾਜ਼ੀ ਨੇ ਤੇ 1 ਜਾਂ 2 ਬੰਦੇ ਗੈਰ ਨਮਾਜ਼ੀ ਨੇ, ਸ਼ਰਮੋ ਸ਼ਰਮੀ ਉਹ ਵੀ ਪੜ੍ਹ ਲੈਣਗੇ, ਕਿਉਂਕਿ ਜਿਹੜੀ ਸੋਹਬਤ ਹੈ ਉਹ ਅਸਰ ਰੱਖਣੀ ਹੈ। ਅੱਲਾਹੁ ਅਕਬਰ, ਇੱਕ ਵਾਕਿਆ ਮੈਂ ਅਰਜ਼ ਕਰਨਾ, ਸੈਦਨਾ ਅਲਾਮਾ ਜ਼ਾਹਵੀ ਰਹਿਮਤੁਲਾਹ ਤਾਲ ਆਪਣੀ ਕਿਤਾਬ ਕਿਤਾਬੁਲ ਕਬਾਇਰ ਦੇ ਵਿੱਚ ਵਾਕਿਆ ਲਿਖਦੇ ਨੇ। ਆਪ ਫਰਮਾਉਂਦੇ ਨੇ ਕਿ ਇੱਕ ਸ਼ਖਸ ਸ਼ਰਾਬੀਆਂ ਦੀ ਸੋਹਬਤ 'ਚ ਬੈਠਿਆ ਕਰਨਾ ਸੀ, ਸ਼ਰਾਬ ਨਹੀਂ ਪੀਂਦਾ ਸੀ, ਸੋਹਬਤ 'ਚ ਬੈਠਦਾ ਸੀ। ਅੱਜ ਲੋਕੀ ਵੀ ਕਹਿੰਦੇ ਨਾ ਉਹ ਮੈਂ ਸਿਗਰਟ ਥੋੜੀ ਪੀਣਾ, ਮੈਂ ਤੇ ਸਿਰਫ ਬਹਿਣਾ, ਮੇਰੇ ਯਾਰ ਦੋਸਤ ਪੀਂਦੇ ਨੇ, ਮੈਂ ਤੇ ਫੜਦਾ ਵੀ ਕੋਈ ਨੀ, ਮੈਂ ਤੇ ਟੱਚ ਵੀ ਨਹੀਂ ਕੀਤੀ ਅੱਜ ਤੱਕ ਸਿਗਰਟ, ਲੇਕਿਨ ਭਰਾਵਾ ਤੂੰ ਬਹਿੰਦਾ ਤੇ ਹੈ ਨਾ ਉਹਨਾਂ ਦੇ ਨਾਲ। ਉਹ ਸ਼ਖਸ, ਉਹ ਜਿਹੜਾ ਬੰਦਾ ਸੀ, ਉਹ ਸ਼ਰਾਬੀਆਂ ਦੀ ਸੋਹਬਤ 'ਚ ਬੈਠਾ ਕਰਦਾ ਸੀ, ਜਦੋਂ ਮੌਤ ਦਾ ਵਕਤ ਕਰੀਬ ਆਇਆ ਤੇ ਕਲਮੇ ਦੀ ਤਲਕੀਨ ਕੀਤੀ ਗਈ, ਉਹ ਕਹਿੰਦਾ ਤੁਸੀਂ ਵੀ ਪੀਓ ਤੇ ਮੈਨੂੰ ਵੀ ਪਿਆਓ। ਇਹ ਕਹਿੰਦੇ ਕਹਿੰਦੇ ਉਹਦੀ ਰੂਹ ਜਿਸਮ ਤੋਂ ਨਿਕਲ ਗਈ। ਤੇ ਮੈਂ ਤੁਹਾਨੂੰ ਆਪਣਾ ਇੱਕ ਵਾਕਿਆ ਦੱਸਣਾ, ਮੇਰੇ ਸਾਹਮਣੇ ਵਾਕਿਆ ਪੇਸ਼ ਹੋਇਆ। ਮੈਂ ਇੱਕ ਜਗ੍ਹਾ ਤੇ ਜ਼ਿੰਮੇਦਾਰੀ ਸੀ ਕਿਸੇ ਮਸਜਿਦ ਦੇ ਵਿੱਚ, ਉੱਥੇ ਇੱਕ ਸ਼ਖਸ ਦਾ ਇੰਤਕਾਲ ਹੋਇਆ ਬਾਪੂ, ਖੂਬਰੂ ਨੌਜਵਾਨ, ਇਕਲੌਤਾ ਪੁੱਤਰ, ਮਿਲੀਅਨਰ ਪਿਓ ਦਾ ਇਕਲੌਤਾ ਪੁੱਤਰ। ਸੁਬਹ ਸਹਿਰੀ ਦੇ ਵੇਲੇ ਉਸ ਬੰਦੇ ਦਾ ਕਾਰ ਐਕਸੀਡੈਂਟ ਹੋਇਆ, ਉਹ ਡਰੰਕ ਸੀ ਉਹ ਬੰਦਾ, ਤੇ ਜਦੋਂ ਉਹਦੀ ਮੌਤ ਵਾਕਿਆ ਹੋ ਗਈ ਨਾ, ਯਕੀਨ ਕਰੋ ਮੈਂ ਅੱਜ ਵੀ ਅੱਖਾਂ ਬੰਦ ਕਰਦਾ ਤੇ ਉਹਦਾ ਚਿਹਰਾ ਮੇਰੇ ਸਾਹਮਣੇ ਆ ਜਾਂਦਾ, ਐਸਾ ਚਿਹਰਾ ਉਹਦਾ ਅਜੀਬ ਜਿਹਾ ਹੋ ਗਿਆ ਸੀ ਕਿ ਜਿਸਨੇ ਦੇਖਿਆ ਉਸਨੇ ਇਸਤਗਫਾਰ ਪੜਿਆ। ਤੇ ਉਹਦਾ ਪਿਓ ਸਭ ਨੂੰ ਆਖਦਾ ਸੀ ਕਿ ਜੁਮਾ ਤੇ ਦੂਰ ਦੀ ਗੱਲ ਹੈ, ਈਦ ਵੀ ਕਦੀ ਕਦੀ ਪੜ੍ਹਦਾ ਸੀ। ਯਾਨੀ ਜਿਹੜੀ ਪਹਿਲੀ ਗੱਲ ਹੈ ਉੱਥੇ ਦੁਬਾਰਾ ਲੈ ਕੇ ਜਾਵਾਂਗਾ, ਇਨਮਲ ਆਮਾਲ ਬਿਲ ਖਵਾਤੀਮ। ਅੱਜ ਜਿਸ ਤਰੀਕੇ ਨਾਲ ਅਸੀਂ ਵੀ ਜ਼ਿੰਦਗੀ ਗੁਜ਼ਾਰਾਂਗੇ ਨਾ, ਉਸ ਤਰੀਕੇ ਦਾ ਸਾਡਾ ਖਾਤਮਾ ਹੋਏਗਾ। ਅੱਲਾਹ ਪਾਕ ਸਾਨੂੰ ਸਾਡੀ ਈਮਾਨ ਦੀ ਹਿਫਾਜ਼ਤ ਕਰੋ।
ਵਾਕਈ ਬਹੁਤ ਇੰਪੋਰਟੈਂਟ ਹੈ ਕਿ ਕੌਣ ਸੀ ਜੋ ਸੋਹਬਤ ਹੈ, ਬਹੁਤ ਸਾਰੇ ਤਰੀਕੇ, ਬਹੁਤ ਸਾਰੀ ਚੀਜ਼ਾਂ ਹੈ ਜਿਸ ਕੀ ਵਜ੍ਹਾ ਸੇ ਈਮਾਨ ਬਰਬਾਦ ਹੋਤਾ ਹੈ। ਨੰਬਰ 1 ਚੀਜ਼ ਜੋ ਹੈ ਆਵਰ ਗੈਦਰਿੰਗ, ਕਿ ਹਮਾਰੀ ਸੋਹਬਤ ਕਿਆ ਹੈ। ਫਿਰ ਉਸ ਮੇ ਇੱਕ ਔਰ ਚੀਜ਼ ਹੈ ਜ਼ੁਬਾਨ, ਜ਼ੁਬਾਨ ਕਾ ਇਸਤੇਮਾਲ ਜੋ ਹੈ ਨਾ ਉਹ ਅਲਮਾਨ ਅਲਫੀਜ਼ ਹੈ ਨਾ, ਰਿਵਾਇਤੋਂ ਮੇ ਕਿ ਬੰਦਾ ਕੋਈ ਐਸਾ ਜੁਮਲਾ ਅਦਾ ਕਰਤਾ ਹੈ ਉਸਕੋ ਨਹੀਂ ਪਤਾ ਹੋਤਾ, ਲੇਕਿਨ ਰੱਬ ਉਸਕੇ ਦਰਜਾਤ ਬੁਲੰਦ ਕਰ ਦੇਤਾ, ਰੱਬ ਉਸਸੇ ਰਾਜ਼ੀ ਹੋ ਜਾਤਾ ਹੈ। ਉਹ ਬੰਦੇ ਕੋ ਪਤਾ ਨਹੀਂ ਹੋਤਾ, ਉਹ ਐਸਾ ਜੁਮਲਾ ਅਦਾ ਕਰਤਾ ਆਪਣੀ ਜ਼ਬਾਨ ਸੇ ਕਿ ਰੱਬ ਨਾਰਾਜ਼ ਹੋਤਾ ਔਰ ਹਮੇਸ਼ਾ ਕੇ ਲਈ ਜਹਨਮ ਮੇ ਗਿਰ ਜਾਤਾ ਹੈ। ਤੋ ਬਹੁਤ ਸੋਚ ਸਮਝ ਕਰ ਬਾਤ ਕਰਨੀ ਹੈ। ਇਸੀ ਕੇ ਅੰਦਰ ਫਿਰ ਇੱਕ ਔਰ ਆ ਰਹਾ ਹੈ, ਉਹ ਹੈ ਇਲਮ। ਇਲਮ ਨਹੀਂ ਹੈ ਔਰ ਬਹਿਸ ਕਰਤੇ ਹੈ, ਉਲਾਮਾ ਸੇ ਬਹਿਸ ਕਰਤੇ ਹੈ, ਬਾਤੇ ਕਰਤੇ ਹੈ ਔਰ ਈਮਾਨ ਬਰਬਾਦ ਕਰਤੇ ਹੈ। ਨਹੀਂ ਮੌਲਾਨਾ ਸਾਹਿਬ ਆਪ ਕੈਸੇ ਕਹਿ ਰਹੇ, ਆਪ ਯੇ ਫਤਵਾ ਕੈਸੇ ਦੇ ਰਹੇ। ਅਰੇ ਭਾਈ, ਇੱਕ ਡਾਕਟਰ ਕੇ ਪਾਸ ਆਪ ਜਾਤੇ ਹੈ ਔਰ ਡਾਕਟਰ ਕਹਿਤਾ ਹੈ ਕਿ ਯੇ ਵਾਲੀ ਦਵਾਈ ਲੈਣੀ ਹੈ, ਇਤਨੇ ਵਜੇ ਲੈਣੀ, ਸੁਬਹ ਦੁਪਹਿਰ ਸ਼ਾਮ, ਆਪ ਕਭੀ ਵੀ ਬਹਿਸ ਨਹੀਂ ਕਰਤੇ ਹੋ, ਕਿਉਂਕਿ ਆਪਕੋ ਪਤਾ ਹੈ ਡਾਕਟਰ ਨੇ 20-25 ਸਾਲ ਲਗਾਏ, ਡਾਕਟਰ ਨੇ ਜੋ ਇਸਮੇ ਡਿਗਰੀ ਹਾਸਿਲ ਕੀ, ਉਸਕੋ ਪਤਾ ਹੈ ਕੌਣ ਸੀ ਦਵਾਈ ਕਿਸ ਵਕਤ ਦੇਣੀ ਹੈ, ਕਬ ਖਾਣੀ ਹੈ। ਡਾਕਟਰ ਕਹੇ ਨਾ ਕਿ ਫਲਾਂ ਹਸਪਤਾਲ ਕੇ ਫਲਾਂ ਕਮਰੇ ਕੇ ਫਲਾਂ ਬੈਡ ਪਰ ਇਸ ਤਰ੍ਹਾਂ ਬੈਠਣਾ ਹੈ, ਬੰਦਾ ਉਸ ਤਰ੍ਹਾਂ ਜਾ ਕੇ ਬੈਠ ਜਾਤਾ, ਇਤਨਾ ਭਰੋਸਾ ਹੈ ਡਾਕਟਰ ਕੀ ਬਾਤ ਪੇ। ਔਰ ਜਬ ਉਲਾਮਾ ਕੋਈ ਬਾਤ ਕਰਤੇ, ਮੁਫਤੀਆਨੇ ਕਰਾਮ ਬਾਤ ਕਰਤੇ, ਯੇ ਬਾਤ ਨਹੀਂ ਕਰਨੀ ਹੈ, ਯੇ ਇਸਲਾਮ ਕੇ ਖਿਲਾਫ ਹੈ, ਯੇ ਈਮਾਨ ਬਰਬਾਦ ਕਰੇਗਾ, ਤੋ ਹਮ ਕਹਤੇ ਹਮਾਰੀ ਮਰਜ਼ੀ, ਹਮਾਰੀ ਜ਼ਬਾਨ ਹੈ, ਹਮਾਰਾ ਜਿਸਮ ਹੈ, ਹਮਾਰਾ ਦਿਲ ਹੈ, ਕਾਹੇ ਕਾ ਹਮਾਰਾ ਯਾਰ, ਆਪਨੇ ਪੜ੍ਹਾ ਕਿਆ ਹੈ, ਆਪਨੇ ਲਿਆ ਕਿਆ ਹੈ ਆਜ ਤੱਕ, ਆਪਨੇ ਸਿੱਖਾ ਕਿਆ ਹੈ, ਕਲਮਾ ਪੜ੍ਹਨਾ ਤੋ ਆਤਾ ਨਹੀਂ ਹੈ, 6 ਕਲਮੇ ਪੁੱਛੋ ਤੋ ਡੱਬੇ ਗੋਲ ਹੈ, ਦੁਆ ਕੁਨੂਤ ਪੁੱਛੋ ਤੋ ਆਤੀ ਨਹੀਂ ਹੈ, ਨਮਾਜ਼ ਜਨਾਜ਼ਾ ਮੈਂ ਪੁੱਛਾ ਜਾਏ ਕਿ ਨਮਾਜ਼ ਜਨਾਜ਼ਾ ਕੇ ਰੁਕਨ ਕਿਤਨੇ ਤੋ ਉਹ ਵੀ ਨਹੀਂ ਆਤੇ ਹੋਣਗੇ। ਔਰ ਫਿਰ ਉਲਾਮਾ ਸੇ ਬਾਤ ਕਰਤੇ ਹੈ ਜਿਨ੍ਹੋਂਨੇ ਆਪਣੀ ਜ਼ਿੰਦਗੀਆਂ ਵਕਫ ਕੀ ਹੈ, ਜਿਨ੍ਹੋਂਨੇ ਦੀਨ ਸਿੱਖਾ ਹੈ, ਦੀਨ ਕੀ ਬਾਉਂਡਰੀਜ਼ ਕੋ ਜੋ ਫਲਾਂਗਨਾ ਚਾਹਤੇ ਹੈ, ਉਨਕੀ ਬਕਾਇਦਾ ਦੀਨ ਕੀ ਬਾਉਂਡਰੀਓ ਕੀ ਹਿਫਾਜ਼ਤ ਕਰਤੇ ਹੈ, ਉਨ ਉਲਾਮਾ ਕੇ ਆਗੇ ਵੀ ਜ਼ਬਾਨ ਚਲਾਨੇ ਸੇ, ਇਸਲਾਮ ਕੇ ਬਾਰੇ ਮੇ ਬੁਰੇ ਕਲਿਮਾਤ ਕਹਿਣੇ ਸੇ ਵੀ ਇਨਸਾਨ ਕਾ ਈਮਾਨ ਬਰਬਾਦ ਹੋਤਾ ਹੈ।
Now, unfortunately, we say many things today and this destroys our iman. Now, if you look at when someone passes away, someone's passed away in our home, for example, someone's son has passed away. What happens? The mother's criticizing, Ya Allah, was it only my house that you found? Ya Allah, was it only my son that you found? Ya Allah, why did you raise my son so quickly? What was the need of taking him so quickly? Meaning at that time, we question Allah, Ya Allah, why me? But if you look at the pious people of Allah, they used to always remain happy on the decision made by Allah. Bilal bhai earlier mentioned a waqiyah by Sayyidina Fuzail bin Iyaz. Once, Sayyidina Fuzail bin Iyaz, when his son passed away, during his whole lifetime, he never smiled. But when his son passed away, he started smiling. People went through the huzur. You never ever smile. Now that your son's passed away, you're starting to smile. What's the reason? He said that I am happy with the decision made by Allah. Allah gave me my son, Allah has taken my son away. But unfortunately today when someone passes away in our family, we say those words, we utter those words that take us out from the fold of Islam.
Hafiz bhai kuch farma rahe the
te bilkul sansan sun galla kiti hai ke roz ni jehdi koi futgu karne hai na baaz waqt aisi gall bhai short sang koi ke mishan waste Allah ne narazgi te janam likhan ja si maslan bade waqiat hone sain matma na dassya ji bachcha faut ho jaye ya Allah aur asan kufr na baashe to isliye misal de bhai ek gallan nahi karni hai tusa te isma nu gallan sa bane na maslan छोटा भरा फोत हो गया बड़े भरा आया अल्लाह की सन ऐसा करना चाहिए अल्लाह की मर्जी पर अंदाजी अल्लाह ताला को बेहतर समझने अल्लाह ताला जी अच्छा फिर कोई नेक बंदा फोत हो गया अल्लाह की नेकां नहीं लोड़ होनी ना तो अल्लाह उसकी चाहिए किंदा ए कलमे कुफर है ईमान चु बंदा निकली जा सी बिल्कुल ना ठीक बाया साहब ये सोबत ना हो सी तो नहीं पता लगेगा क्या बाने हो क्या करने हो क्या करने हो देखे सोबत इमाम फखरुद्दीन राजी उन्हें सोबत कितनी कुछ नहीं इमाम नजमुद्दीन कुबरा रहमतुल्लाह ताला अलैह ने जी इस वेला अगर करता इंशाल्लाह अगर दिमाग बचाना चाहने हो ना कुछ ने हथा चाक चाहिए हो
एक ही एक तरीका भी
एक तरीका ये भी आ जी इमाम फखरुद्दीन राजी ये आखिरी वक्त
जी
शैतान आया दस अल्लाह ताला पर क्या दलील है एक दिती ने वो दूर तक ने से पे जी तो उथो आवाज मारी ने वाक लम्मा क्या आही क्या नहीं छोड़ना है कि मैं अल्लाह की बेदलीला ही मानना एक आओ
क्या
शैतान नठा तो आपने हाथमा फिर जड़ा ना
हाय हाय सुभान अल्लाह
जी तो ये बात है कि जब तक तुस ऐसी ऐसी गल्ला करने और रोज गाने सुनने जिस तरह तू माड़ा खुदा है तू माड़ा ये है और पता भी नहीं दिहाड़ी कितनी दफा ईमान तू हार दीदा ने उसने क्योंकि तवज्जो ना सुनना मुस्कुराना फिर उसने पर शेर लाना सारा कुछ करना इसका मतलब है तुसा उसने तायद की थी
बहुत सोच समझ के गुफ्तगू करनी है आइए अमीर अहले सुन्नत दामत बरकातुहुम आलिया का एक क्लिप हमारे पास मौजूद है मदनी फूल लेते हैं
दुनिया की दौलत दुनिया का माल इसका चोर दो टांग वाला हम जैसा इंसान जिसकी जिससे नजर बचाना आसान छुपाना आसान उसको पकड़ कर मार डालना भी इतना मुश्किल है मार भी देते हैं वरना पुलिस पकड़ लेती है यानी इससे बचना आसान है चोर से दुनियावी माल के चोर से और ईमान का चोर शैतान ये बदबख्त हमारी रगों में खून के साथ तैर रहा ये नजर भी नहीं आता है भी बड़ा मक्कार बहुत ही मक्कार है गजब का झूठा और धोखेबाज है इससे ईमान बचाना क्यों ना दुश्वार होगा तो अब ये के एक छोटा सा मोबाइल फोन भी अगर आप गफलत करते हैं तो छिन जाता है एक दस रुपए का नोट भी हम यूं लेकर नहीं निकलेंगे ये कोई हाथ मारेगा भाग जाएगा तो अब ईमान बोलो कि बिल्कुल इसकी कोई हिफाजत की कोई जरूरत ही नहीं है तो ये भी फिर छिन गया तो कि मेरे आका आला हज़रत रहमतुल्लाह तआला अलैह फरमाते हैं कि उलमा फरमाते हैं कि जिसको जिंदगी में ईमान सलबे ईमान का खौफ नहीं होगा खतरा है कि मौत के वक्त उसका ईमान जाया हो जाए तो यूं ईमान चूंकि सबसे ज्यादा कीमती है तो उसकी हिफाजत भी उतनी ही दुश्वार है और जरूरी भी है बुजुर्गान दीन इसके लिए बहुत तड़पते थे बहुत रोते थे आपको ये रिसाला बुरे खात्मे के असबाब ये पढ़ लीजिए छोटा सा रिसाला है 32 सफ़े शायद हो इसे भी कम हो जाए ये पढ़ ले अगर आपका दिल जिंदाबाद तो रोना शुरू कर देंगे
जी अमीर अहले सुन्नत दामत बरकातुहुम आलिया भी हमें ईमान की इम्पोर्टेंस के हवाले से मदनी फूल दे रहे थे बिलाल भाई ईमान 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 वेरी वेरी इम्पोर्टेंट
बापू वी लर्न फ्रॉम इवन द अकाउंट ऑफ शैतान दैट ही हैड सच ए रैंक सच इल्म
such a status in the court of Allah subhanahu wa ta'ala, but due to the disease of the heart, due to the illness of takabbur, the illness of hasad, jealousy, that why did Allah subhanahu wa ta'ala grant such a lofty rank to Sayyidina Adam alayhi salam over shaitan? This destroyed all of his years of worship.
Amen.
Now, if we just look at even the life of shaitan, we can learn a lesson that today, if we attain a bit of knowledge, today, if we attain a bit of status in society, how happy and how proud we feel. But remember the state of shaitan, he had such a grand status, but all of it was destroyed, all of it was wiped out. So the point here to mention is that we need to live our life in obedience to the commandments of Allah subhanahu wa ta'ala and our beloved Prophet sallallahu alayhi wa sallam. Do not allow our desires, do not allow our own certain circumstances to change the actual commandment of Allah subhanahu wa ta'ala. If somebody tells us something, that this has been mentioned in the Quran Sharif, our ulama tell us this, it has been certified, and then there is no way that we should doubt it after that. There is no way that we should try to find a leeway. We should accept this. This is what a mu'min is, a Muslim. Muslim means the one who submits his will for the will of Allah subhanahu wa ta'ala. He submits his, all his desires are sacrificed in the, at the feet of the beloved Prophet sallallahu alayhi wa sallam at their commandments. And Sayyidina Imam Ghazali alayhi rahma mentions in Ihya al-Ulum a very beautiful point, and a point to summarize the whole speech. They say, if you wish to remain safe from a bad end, then you should spend your entire life obeying Allah subhanahu wa ta'ala. You should avoid from committing sins as much as possible, meaning avoid each and every sin. And as you mentioned, Bapu, this can only be done when you have acquired Islamic knowledge. But what does Sayyidina Imam Ghazali state further? They state also, always do the zikr of Allah subhanahu wa ta'ala. A beautiful point, like you mentioned, use our tongue correctly. Now, how many of us have this reminder with us, whether it be a tasbih, whether it be a family member who is performing the zikr of Allah abundantly? Now, one point we can take away from this as well. Always keep yourself involved with the zikr of Allah. No doubt we all make mistakes, we trip and we stumble at times in life. But that doesn't mean we give up. Today, people, the viewers, and we might be disheartened that look how far we've gone, look how far we have fallen. But that's not late. We still have time today. Perform the zikr of Allah subhanahu wa ta'ala. Imam Ghazali further says, try to slowly and surely remove the love of the dunya from our hearts. The love of the world is also a cause which in essence is the root, you can say that our iman is also in jeopardy as well.
Roots of all evil. And love of the world is the roots of all evil. Tamam burahiyon ki jo jad hai. Asal mein wo. Main aapko ek informative ki ek baat batata hoon. Shaitan ke hawale se ye baat kar rahe the. Shaitan sabse bada dushman. Acha duniya mein koi hamara dushman hai uski badi khabar rakhte hain. Ye kya karta hai ya kahan se hamla karega. Shaitan sabse bada dushman hai insaan ka. Hai? कभी उसके बारे में इंफॉर्मेशन ली, वो था क्या, क्या हुआ, कैसा था और इसका ये अंजाम क्या हुआ? ये तो हमने सुना कि उसने एक दफा हसद किया और हमेशा के लिए जो है वो बर्बाद हो गया, लेकिन उससे पहले था क्या? उससे पहले सुने, शैतान लानती और बदबख्त करार दिए जाने से पहले बड़ा खूबसूरत था, बहुत हसीन, बहुत ज्यादा इल्म रखने वाला, बहुत ज्यादा इबादत करने वाला और फरिश्तों का सरदार था, उसको फरिश्तों में खास मकाम हासिल था। आका अलैहि सलातो सलाम ने फरमाया, फरिश्तों को नूर से पैदा किया गया और शैतान इबलीस को खालिस आग से पैदा किया गया। इबलीस जिसको शैतान कहते हैं, फरिश्तों का सरदार बनने से पहले, यानी के एंजल्स का लीडर बनने से पहले 40,000 ईयर तक, 40,000 साल तक जन्नत के खजाने का निगरान रहा है। जन्नत के खजाने का निगरान 40,000 साल तक रहा, 80,000 ईयर तक फरिश्तों के साथ रहा, 20,000 ईयर तक फरिश्तों को बयान सुनाता रहा, 30,000 साल तक मुकर्रबीन फरिश्तों यानी जिब्राइल अलैहि सलाम और इजराइल अलैहि सलाम का सरदार रहा, 80,000 ईयर तक अल्लाह के सूरज चांद से ज्यादा रोशन चेहरे वाले मखसूस फरिश्तों का सरदार रहा, 14,000 ईयर तक 14,000 साल तक अर्श का तवाफ करता रहा, पहले आसमान पर उसका नाम आबिद, दूसरे पे जाहिद, तीसरे पे आरिफ, चौथे पे वली, पांचवे पे तकी, छठे में खाजिन और सातवें आसमान पे अजाजील, जबकि लोहे महफूज में उसका नाम इबलीस यानी अल्लाह की रहमत से ना उम्मीद लिखा था और ये अपने अंजाम से बेखबर था। और फिर हुआ क्या, एक सजदा गरूर और तकबर की वजह से ना किया और फरिश्तों ने दो सजदे किए,
ایک تو اللہ کے حکم پر اور دوسرا پھر شکرانے میں سجدہ ادا کیا اور یہ بدبخت کھڑا رہا. اور پھر ہوا کہ آپ دیکھیں ہزاروں سال عبادت کرتا رہا, ہزاروں سال طواف کرتا رہا, خزانوں کی چابیاں اس کے پاس نہیں, فرشتوں کو ٹیچ کرتا رہا, لیکن کیسا ایمان برباد ہوا, کیسا جو ہے یہ بدبخت ہو گیا. مجھے اور آپ کو بھی اپنے ایمان کی فکر, ہم تو دو چار دن نماز پڑھتے کہتے ہم سے بڑا کوئی نمازی نہیں ہے, ہم دو چار کو صدقہ خیرات کرتے ہم کہتے ہم سے بڑا سخی نہیں ہے, ہم دو چار کی کوئی مدد کر دیتے کہتے ہم سے بڑا کوئی مدد کرنے والا نہیں ہے. مدد بھی کریں اور خوف بھی ہو, لوگوں کے کام بھی آئیں پھر بھی ڈریں, نمازیں بھی پڑھیں پھر بھی جو ہے رب کی بارگاہ میں جو ہے وہ التجائیں اور دعائیں کرتے رہیں کہ یا اللہ میرا ایمان برباد نہ ہو, میرا ایمان برباد نہ ہو.
وہ تو آپ نے مطلب کہ اتنی دلیلیں دی ہیں, اتنی عبادتیں, اتنی عبادتیں کرنے سے باوجود
کیا انجام ہوا؟
کیا انجام ہویا؟ کوئی گارنٹی تھی ہے کہ جنت جاساں کہ دوزخ جاساں؟ اس نے سے باوجود بھی لوگ جڑا پھر او نہ اس پاسے اچھنے, نہ اس نہ علم حاصل کرنے, نہ انہیں لوگوں کو بیٹھنے اٹھنے بیٹھنے. جی تو اس سے اندازہ لاؤ نا, سرکار صلی اللہ تعالی علیہ وسلم بخشے بخشائے, اگلے بھی بخشے تو پچھلے بھی بخشے, تو دعا کیا کرنے انہیں سے, یا مقلب القلوب ثبت قلبی علی دینک. اسا ایک امت واسطہ ہے کہ اسا نہ مارا جڑا دل ہے وہ دین پر قائم رکھ,
قائم رکھ.
حالانکہ آپ تو آپ نے مجھے اگلے پچھلے جنتا نے جیسا اپنی اشفاعت نال, لیکن اس سے باوجود اسا نے یہ غفلت نہیں تہا ہے کہ دنیا 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 دسیا گڈیاں کچن کارا یہ وہ, کرونا وائرس کو ڈر تھیا, میرا خیال موت کو ڈر کون لوگوں کی موت وہ ڈر اس کی وجہ سے ڈر پیا وانے, ورنہ اسے تو آیا روز جنازے اٹھنے کتنے نمازی ہو جانے, روز قبر ہی دفن کری تشنے نے, کتنے انہیں گناہ چھوڑ دینے, کتنے فلما چھوڑ دینے, کتنے ڈرامے چھوڑ دینے, اتنے نے اتنے ہی ہونے. تو گل اس گل اس طرح ہی بنسی کہ جد اساں جڑیاں چیزاں اساں سننے ہاں اس نے پر علی رضی اللہ تعالیٰ نے کیا فرمانا ہے, او علم تو کی بہو آ تھوڑا ہی جس پر تو عمل کری کن ہے. اساں ہر جگہ علم ہے, کیا نیٹ پر جاؤ, کیا کتنے جاؤ, کیا مسجد جاؤ, کیا کدھر جتنے بھی جاؤ میڈیا پر جاؤ, لیکن عمل اساں نے جڑا نا وہ اساں کی سوچنا چاہیے کہ جنت کھڑنے والے کہ جہنم کھڑنے والے.
جی
Bapu, you mentioned a very valid point that we must understand which things actually will destroy Iman at the time of death. Now, it's mentioned in Amir al-Sunnah Damat Mulkatum Aliyah's booklet, Cause of a Bad End, that there are four things that will cause a bad end of a person. The first one is being lazy in offering salah. Today, Bapu, unfortunately, the time that we're living in, today you go to the masjid, you go to the marketplace is full. When you go to the masjid is empty. Where the Prophet sallallahu alayhi wa sallam has said, the best place on this earth is the masjid, but where the worst place is the marketplace. And today the marketplace is full and the masajid are empty, unfortunately. So if you are lazy in salah, this is one cause of having a bad end. Number two, something that's very common today. Many people don't find this a bad thing anymore, and that's consuming alcohol. It's so common in our society that, you know, it's just become a normality in our society. The third thing that causes a bad end is being disobedient to your parents. Mm-hmm. Now, today, unfortunately, the youngsters especially, we don't listen to our parents. We don't speak to them properly. We don't, they tell us to do something, we don't do that thing. But if you are disobedient to your parents, this is a cause of a bad end. Yes. And number four, another major problem, Bapu, today, causing harm to Muslims.
Allah.
Today, our hands, these cause harm to Muslims. Our tongue causes harm to the people. Our feet cause harm to the people. Today, the Muslims, the people, they are not safe from our harm. But this is one cause of having a bad end.
Allah, iman par khatma sabka ata farmaye. Buri maut se bachaye. Nazar ki sakhtiyan asan farmaye. Allah ta'ala, hum sab par nazar-e-karam farmaye. ہمارے انشاءاللہ کچھ مدنی پھول بھی لیں گے, اور آخر میں اس کی پروٹیکشن کے حوالے سے انشاءاللہ کچھ مدنی پھول بھی لیں گے مبلغین سے. اور ایک جو امپورٹنٹ پروٹیکشن آف فیتھ کا آپ مدنی پھول لے سکتے ہیں, وہ کسی پیر کامل کے ہاتھ میں ہاتھ دینا, یعنی کہ بیعت کرنا ہے, ڈسائپل بننا ہے. الحمدللہ مدنی چینل پہ وقتاً فوقتاً آپ امیر سنت دامت برکاتہ العالیہ کے مدنی مذاکروں میں دیکھتے بھی ہیں کہ بیعت کرواتے ہیں. تو میں آپ کو دعوت دوں گا مدنی چینل کے ناظرین, ایمان کی حفاظت کا ایک بہترین ذریعہ جو علماء نے بیان کیا ہے, کسی نیک کے ہاتھ میں پیر کامل کے ہاتھ میں ہاتھ دینا یعنی کہ بیعت کرنا ہے. آج کے اس دور میں امیر علیہ سنت دامت برکاتہ العالیہ کی عظیم مشان شخصیت ہمارے سامنے ہے, پرہیزگاری تقویٰ اور ان کے مریدین کی آٹھ آٹھ دس دس سال کے بعد قبریں کھلتی ہیں تو کفن بھی سلامت ہوتا ہے اور جسم بھی سلامت ہوتا ہے. آپ کے سامنے ہیں کتنے مبلغین امیر علیہ سنت کے مریدین جو ہیں کہ بارش کی وجہ سے کسی وجہ سے قبر کھل گئی اور دیکھا کہ الحمدللہ کفن بھی سلامت ہے اور جسم بھی سلامت ہے. تو یہ کسی پیر کامل کے ہاتھ میں ہاتھ دینے کا کی برکتیں بھی ظاہر ہوتی ہیں. تو مرید ہونا چاہتے ہیں تو مدنی جو ہماری ویب سائٹ ہے اس پر جا کر بھی مرید ہو سکتے ہیں. مدنی مذاکرے کے اندر لائیو امیر علیہ سنت جو ہے وہ مرید کراتے ہیں اور امیر علیہ سنت دامت برکاتہ العالیہ غوث اعظم رحمت اللہ علیہ کا مرید بناتے ہیں. اور میرے غوث اعظم رحمت اللہ علیہ فرماتے ہیں میرا کوئی بھی مرید بغیر توبہ کے نہیں مرے گا, میں اس وقت تک جنت میں نہیں جاؤں گا جب تک تمام اپنے مریدین کو جنت میں داخل نہ کرا دوں. بڑا اچھا موقع ہے, ایک مدنی پھول تو یہ ملا کہ ہمیں کسی پیر کامل کے ہاتھ میں ہاتھ دینا ہے تاکہ ہمارا ایمان ہی, اور اچھوں کی صحبت ویسے ہی بچاتی ہے. تو یہ بھی ہے نا حفیظ بھائی, اچھوں کی صحبت ہوتی ہے تو پھر پیر کامل کی تو بات ہی الگ ہوتی ہے, اچھوں کی صحبت ہی بچا لیتی ہے. بلم بن باورا کا حال دیکھیں اور اصحاب کاف کے کتے کا حال دیکھیں, بالکل کیسے دونوں کے اگر آپ رکھ کے چلیں تو کیسے ہمارے سامنے ہے کہ صرف ان کی نسبت اچھوں کے ساتھ چلنے کی وجہ سے وہ جنت میں جائے گا. اور بلم بن باورا جو تھا تو ماذا اللہ اس نے جو ہے اللہ کے نبی کے خلاف دنیا کی لالچ میں آ گیا, حالانکہ کیا تھا کہ دعا کے لیے ہاتھ اٹھاتا تھا, ہاتھ بعد میں نیچے آتے تھے, دعا پہلے قبول ہوتی تھی, مستجاب الدعوا تھا, دعائیں قبول ہوتی تھی اس کی, لوگ اس کے بعد دعائیں کرانے آتے تو بیٹھتا زمین پر تھا, لوہے محفوظ پر نظر ہوتی تھی کیا لکھا ہوا.
12,000 اس نے اگر دعا پہ دعا تو لکھنے والی
جی
واقعہ میں تھوڑا ریوائز کری کہ نہیں شاید سابقہ فرائض بیان کیتا. دیکھو وہ بھی ایمان بچانے واسطہ ہے
جی,
اس وقت میں بادشاہ آنا نہیں ماری عبادت کرو پوجا کرو نہ ہے نہیں, یعنی واقعات ہونے نے سامنے اس واسطے آنے نے قرآن تے کس چینل پر آوا اس سے مارے ہوں وہ کس سے بیان کیتے کہ ایسے کہ واقعی جڑے سچے ہوئے
جی
جی, تے وہ ٹوری پہ کچھ جوان سے آہ لگے کہ بھائی نہیں ایسا جڑا آہنا نے ٹھیک نہیں, اللہ سے نہیں کہا اس نے عبادت کرنی چاہیے. ٹوری پہ رستے چو ایک بکری چلانے والا تھا وہ آنا میں بھی جلسا نال اور جلیا نال کتا بھی ٹوری پیا تو بہر لمبا واقعہ کتے کیا ہے نے تو مطلب کہ یار تو اس پھر گلا شل ہوں گیا گیا چلے. اچھا تو سر بہت اچھی گل کی, دیکھو 309 سال وہ لیٹے رہے ٹھیک ہے, نہ انہوں نے کپڑے گندے ہوئے نہ انہوں نے ناخن بدے نہ داڑیاں بدیاں, ہر چیز اس نے پیسہ بھی اس نے صاف ستھرا, لیکن اصل گل جی تسان کی وہ کتا بھی آنے جس ہر سال انہوں نے
کروٹ دی
کروٹ بدلنے سے نا کتے نہیں ویچی بدلنے سے. اچھا چلو انہوں تو ولی سے انہیں کتنے کھانے پینے سے کونی کتا کیا کھانا پینا تھا, وہ کس طرح جینا رہا اتنا عرصہ. وہی ہے کہ جب ولیاں نے سنگ لگی جا سونا تو کتے بھی جڑا ہے نا پھر انہیں رنگ چڑھی جانے اور پھر رنگ کیا چڑھنے تو تکنے نہیں وہ قرآن چ نماز پڑھنے ہونا فرض ہے نا پڑھنا قرات کرنا ایک لفظ نے دس نے کی اس کتے نے تو بار بار اللہ ذکر کیتا
اللہ اللہ
انہیں ایسا چار حسن پنجواں کتا انہیں ایسا پانچ حسن چھواں کتا انہیں چھ مطلب بار بار کیا بھائی ذکر
اس کا ذکر بھی اس کے بیٹھنے کا انداز بیٹھنے
کا انداز وکال پہ ہم بات تو راج بل وسیع تو ان کے یعنی اپنی کونیاں رکھے تو بیٹھا ہوا
کیا
کیا وجہ ہے ساری
قرآن مینشن کر رہا ہے کتے کا اور آپ کریں آپ کیا وجہ کیا تھی یہ تو بتانا چاہ رہے ہیں کہ نیک کی جو صحبت ہوتی ہے نا یہ بڑی زبردست چیز ہے تو اور پھر پیرے کامل مل جائے تو پھر کیا بات ہے. تو وہی حضرت مجاہد رحمت اللہ کہتے ہیں کہ جب انسان مر رہا ہوتا ہے نا تو دنیا میں جو اس کے دوست ہوتے ہیں نا وہ اس کے ان کے سامنے آتے ہیں ان کی شکل میں اور یہ بھی ریئلٹی سامنے. اب جو دنیا دار ہوگا جب وہ مر رہا ہوگا تو دنیا والے آئیں گے اور جو دیندار ہوگا مذہبی ریلیٹڈ ہوگا تو جب وہ مر رہا ہوگا تو مذہبی لوگ اس کے آس پاس آئیں گے. دنیا میں بھی پریکٹیکل ہمیں سامنے ملتا ہے تو ہمیں اپنی آخرت بہتر کرنی ہے ہمیں بری موت سے بچنا ہے تو ہمیں اچھوں کی صحبت اختیار کرنی پڑے گی, ہمیں کسی پیر کامل کے ہاتھ میں ہاتھ دینا پڑے گا تاکہ ہمارے ایمان کی حفاظت ہو. اور بھی بہت سارے ذریعے ہیں جو ایمان کی حفاظت کے, ہمارے پاس ایک اور کلپ بھی موجود ہے لیکن پہلے ایک مدنی پھول لیتے ہیں. ہمارے وسیم بھائی کچھ فرما رہے ہیں.
جی باپو, سو الحمدللہ وی سپوک اباؤٹ گڈ کمپنی, آن دی ادر ہینڈ دوز پیپل
that have bad company. Now it's mentioned that Sayyidina Allama Jalaluddin Suyuti rahmatullah alayhi has reported that a person was in the pangs of death. So someone asked him to recite the kalma. This person said that I am unable to recite the kalma because I used to have the company of people that would speak ill of Sayyidina Siddiq Akbar radiallahu ta'ala anhu and Sayyidina Farooq Azam radiallahu ta'ala anhu. Now we've spoke about good company, but if our company is bad today, we sit with those people that speak ill of the Sahaba, then meaning what's going to happen to us? In other words, Allah Hazrat Rahmatullah alayhi has said that a bad friend is even worse than a snake. Why? Because the snake, he will only take your life. But a bad friend could be the reason for your iman being destroyed.
Munir bhai aapko farma rahe
hain sher hai usne kha liya jaan chali gayi na lekin ye jo bura dost hai na ye jaan bhi lega aur iman bhi lega. Asal cheez to hamare paas hai hi na iman. Iman ke upar to aas hai ke nabi kareem alaihi salam ki shafaat hame milegi, lekin us shafaat e kubra hasil karne ke shafaat e kubra hasil karan waste aaj iman de marna zaruri hai. शफात कुबरा सिर्फ इन वास्ते है, मोमिन वास्ते जो दुनिया तो ईमान की हालत ना जान गए. अज तुसी अपने आप नु बचा लो. ये सारे ना एक मिसाल है, लेकिन इस मिसाल नु मैं इस पासे लेकर आवांगा कि आज का दौर ऐसा, जैसे गालिबन बिलाल भाई ने गल अर्ज की थी कि फितने का दौर है, तो मैं इसनों इस तरह अर्ज करांगा, इट चुको तो थले नवा फितना निकलना. ऐसा दौर है, जो दरवाजा तुसी खोलो पिछो नवा फितना निकलेगा. किधरे सहाबा इकराम अलैहिम रिदवान दी शान उपर गुस्ताखी की जा रही है, किधरे अहले बैत दी बारगाह दे विच हल्के अल्फाज इस्तेमाल किए जा रहे हैं, किधरे अज़वाज मुतहरा दी बारगाह दे हल्के अल्फाज इस्तेमाल किए. यानी जावे ते बंदा जावे किथे, ते पीर साहब फरमांदे ने मदीने
मदीने जावे.
तो जो तुसी गल अर्ज की फरमाई ना कि पीर साहब दामन फाड़ लो, दावत इस्लामी बहुत वड्डी छतरी है. आज इस छतरी के थले पीर साहब दामन फाड़ लो, अकीदा भी बचिया रहेगा इंशाल्लाह, नमाजा भी ठीक हो जाएंगी, वुजू भी ठीक हो जाएगा, गुसल भी ठीक हो, सब कुछ ठीक हो जाएगा. इतने सब कुछ ठीक ही ठीक है.
हमारे पास इंशाल्लाह एक और पैकेज भी है और उसकी तरफ भी चलते हैं हम और मदनी फूल लेते हैं. लेकिन जो इस वक्त गैदरिंग की बात हो रही थी, फिर हम आगे बढ़ जाएंगे. ये जो चैनल है ना, ये भी एक सोबत है, ये याद रखिएगा. ये आप जिस चैनल पे बैठे हैं, ये सवाब वाला चैनल है, ये नेकियों वाला चैनल है. ये आपको मक्का दिखाता है, मदीना दिखाता है, मदीने के गम में रुलाता है, ईमान की हिफाजत की बात करता है, नेक लोगों की बात करता है. इसके वेरे आगे पीछे कुछ और ऐसे चैनल होंगे जो पता नहीं आपके ईमान को बर्बाद ना कर दे. मतलब माशाल्लाह ऐसे ऐसे ड्रामे, स्टेज शो, ऐसे ऐसे टॉक शो होते हैं, डिबेट शो होते हैं, जिनमें माशाल्लाह कुफरियात बके जाते हैं, रब की शान में गुस्ताखियां की जाती हैं और मजाक उड़ाया जाता है. कभी जन्नत का मजाक, कभी जहन्नम का मजाक, कभी फरिश्तों का मजाक, कभी हूरों का मजाक. ये सारी चीजें भी कुफरियात में आती हैं. बहुत जरूरी है ईमान के बारे में नॉलेज हासिल करना. मदनी चैनल के नाज़रीन प्लीज कोशिश करें, वो किताब पढ़ें, कुफ्रिया कलेमात के बारे में सवाल जवाब और अकायद की ऐसी किताब दावत इस्लामी के मकतबतुल मदीना से वेबसाइट से आपको मिलेंगी, जो आपका ईमान बचाएंगी भी और आपके ईमान को मजबूत भी करेंगी. आइए एक निगरानी शूरा का क्लिप हमारे पास मौजूद है, उसको देखते हैं इंशाल्लाह.
कौन से कलीमा देश से निकल जाते जिससे ईमान बर्बाद हो जाता? कलीमा ते कुफ्र. अल्लाह के मामले में ऐसा कौन सा कलीमा निकल जाए जो मेरा ईमान बर्बाद कर दे? रसूलुल्लाह सल्लल्लाहु तआला अलैहि वसल्लम के मामले में ऐसी कौन सी बात मुंह से निकल जाए जो मेरा ईमान बर्बाद कर दे? इबादात के मामले में, अकायद के मामले में, दीगर मामलात में ऐसी कौन सी बात मेरी जबान से निकल जाए? कुरान के मामले में, सहाबा के मामले में ऐसी कौन सी बात मेरी जबान से निकल जाए जो मुझे गुमराही के घेरे घड़े में डाल दे, या खुदा ना खास्ता मुझे कुफर के अंधेरे में डाल दे, मुझे कानों कान पता तक ना चले कि मेरा ईमान बर्बाद हो गया, मुझे पता ही ना चला. अरे ऐसी जहालत किस काम की कि मेरा ईमान बर्बाद हो जाए, मुझे पता ना चले. यहाँ पर घर में फौतगी हो जाती है, ऐसा बकता है कि ईमान हाथ से चला जाए, माल जल जाता है, खेती जल जाती है, गोदाम जल जाता है, ऐसी बकवास कर जाता है मुसीबत पड़ने पर कि ईमान बर्बाद हो जाए बंदे का. अल्लाह पर एतराज करता है और तरह तरह की बातें करता है, अल्लाह ताला पर ऐब लगाता है. माज अल्लाह सुमा माज अल्लाह. कुफ्रिया कलीमात के बारे में सवाल जवाब किताबें पढ़े, पता चले ईमानियात की अहमियत कितनी है ईमान की. याद रखिएगा, जन्नत में वही जाएगा जो ईमान सलामत लेगा दुनिया से जाएगा. जो ईमान जाया कर बैठा, जो कुफर पर मरेगा, उसके लिए जन्नत नहीं है, उसके लिए हमेशा जहन्नम है. अपने ईमान की परवाह होनी चाहिए, अपने ईमान की फिक्र होनी चाहिए, ये डर और खौफ होना चाहिए. जिस तरह हम डब्बे पर रोटी रखने के बाद किस तरह गौर किया जाता है कि रोटी जल ना जाए, उस रोटी की आग से हिफाजत की जाती है, इस तरह इससे बढ़कर हमने अपने ईमान की हिफाजत اس مردود شیطان سے کرنی ہے کہ وہ کہیں ہمارا ایمان برباد نہ کر دے اور ہم غفلت میں نہ رہ جائیں. ایسا کلیمہ ہمارے منہ سے نہ نکل جائے کہ جو اللہ نہ کرے ہمارا ایمان برباد کر دے. بڑی تفصیل میں نہیں جا رہا ہوں, صرف آپ کے سامنے ایک زائچہ رکھ رہا ہوں, ایک جائزہ رکھ رہا ہوں, ایک خلاصہ رکھ رہا ہوں. ذرا غور کر لیجئے, ہماری جہالت کے بارے میں غور کیجئے, ہمارے علم کی کمی کے بارے میں غور کر لیجئے, اور اس کے جو نقصانات ہمیں ہو رہے ہیں اس پر غور کر لیجئے.
کیا مثال دیے نگران شورا نے کہ جس طرح روٹی جلنے کی اتنی فکر ہوتی ہے کہ روٹی جل نہ جائے, اپنے ایمان کو بچانے کی بھی ہماری کوئی فکر ہونی چاہیے. بہرحال بلال بھائی سے مدنی پھول لیتے ہیں, پھر انشاءاللہ ہمارا ایک اور بھی پیکج موجود ہے, انشاءاللہ اس کی طرف چلیں گے.
باپو, we will listen to Naq Shri for the Prophet sallallahu alaihi wasallam, and no doubt our hearts inclined to Medina. Brothers are phoning for supplications, can we to go to Medina Sharif, right? Now let us take a reality check on our love for the Prophet sallallahu alaihi wasallam. If we listen to this next narration and ponder over this fact, place our hand on our heart and truly see how much love and dard we have for the Prophet sallallahu alaihi wasallam, how much care they have for the protection of our iman. It has been stated in Ruhul Bayan that once Shaitan, he came into the court of the Prophet sallallahu alaihi wasallam in disguise with a water bottle. And what did he do? He said that I sell this bottle to people at the time of their death in exchange for their iman.
Allah.
After listening to this, our beloved Master sallallahu alaihi wasallam began to cry profusely. They wept to such an extent where the Ahle Bayt, the blessed family members around them, also began to cry. After listening to the reply of Shaitan, what did he say? He said that I sell this water bottle to people at the time of their death in exchange for their iman. And what happened? Allah subhanahu wa ta'ala sent a revelation to our beloved Prophet sallallahu alaihi wasallam, stating, O my beloved Prophet sallallahu alaihi wasallam, don't be sad. I protect my servants at the time of their death from the satanic deception. And the point I'd like to mention here is, look how much pain, how much you can say inclination our beloved Master sallallahu alaihi wasallam and worry they had for our iman. But unfortunately, if we look at the state of ourselves today, how much do we care about our iman? Our beloved Prophet sallallahu alaihi wasallam state is such that they are crying profusely, and the effect of that is family members are also beholding this vision and they are also crying. But today we do not cry over our own state. And another point to mention here, Bapu, is that if we just sincerely look at Da'wat Islami, is this environment in any way or form taking us away from the remembrance of Allah subhanahu wa ta'ala? No, in no way. So why do we in our heart, in our nafs as well, why do we always turn away from the invitation which Da'wat Islami gives us to watch Madani Talan, to watch Madani Muzakara, to attend the weekly gatherings? It's a point which we can analyze and understand very simply. Somebody and the organization is inviting us towards the obedience to Allah and to the obedience to the Prophet sallallahu alaihi wasallam to protect and save our iman, where it's not going to benefit us. It's not going to benefit us in terms of our personal gain, right? No doubt we will attain good deeds for this, but it is each individual's own journey that he goes through in life. He has to pass away upon iman. But Da'wat Islami is caring for us in so much. But the question for us viewers and for us listeners is, why are we so against this invitation of Da'wat Islami?
Bilal bhai ne kiya, mere khayal mein not always aisa hoga. MashaAllah, log invitation accept bhi karte hain, Madani channel dekh bhi rahe hain, feedback aa bhi rahe hain, hazaron lakhon mein jo tabdili aayi hai. Lekin wo ye hai ki aap sahi kahe, kuch aata hai phir thodi der ka phir change ho jata hai. Dil hai na, kal badalta rehta hai, to wo sohbat jo hai wo thoda change kar denge. Aur ab bhi hota hai ki remote change kar do, change nahi kariyega, aakhir tak dekhiyega aur iske baad bhi dekhte rahiyega. To channel badalne ki hai na, to ye bhi andar ek gandagi saaf nahi hui abhi tak. Matlab hame وہ چیز دیکھنے میں مزہ نہیں آ رہا جو ہمیں جنت کی طرف لے کر جا رہا ہے, جو ہمارے ایمان کی حفاظت کر رہا ہے. تو پھر اس پہ بھی غور کرنا چاہیے. بہت پالش کی ضرورت ہے, بہت حاجت ہے اپنی ریکٹیفیکیشن کی. ہمارے پاس کچھ اوراد ہیں جو کہ برے خاتمے سے بچاتے ہیں اور اچھے خاتمے کی طرف. ونس اے پرسن کیم ان دا کورٹ آف اعلی حضرت امام احمد رضا خان علیہ رحمت الرحمان, اینی ریکویسٹ دعا فور ہی, اور کوئی وظیفہ بتائیں کہ جس کے جو میرا خاتمہ ایمان پر ہو. تو اعلی حضرت علیہ رحمۃ سیٹ ریسائٹ 41 ٹائم, یا حیو یا قیوم لا الہ الا انت,
आप भी नोट कर ले 41 टाइम या हय्यू या कय्यूम ला इलाहा इल्ला अंता 41 टाइम डेली इन द मॉर्निंग विद दुरूद पाक इन स्टार्ट एंड एंड। ये हमारे अमीर अहले सुन्नत दामन बरकातुहुम अलैहि जो हमें वजीफे दिए वज़ाइफ दिए उनके अंदर भी ये है कि मॉर्निंग में हम फजर के वक्त 41 टाइम या हय्यू या कय्यूम ला इलाहा इल्ला अंता हम पढ़ते हैं 41 टाइम। इसके अलावा भी और भी वज़ाइफ है।
एक शजरा शरीफ च ये भी एक दुआ लिखी हुई के सुबह ते शामी त्रै त्रै बारी पढ़िया जाए इसकी इस दुआ की ते क्या उसी के लिखा वने दीन ईमान जान माल बच्चे सब अल्लाह की हिफाजत चाहिए जाए वो भी इस शजरा शरीफ मौजूद आ ते ओ आ त्रै दफा सुबह ना मतलब ये आ कि अद्धी राती सु बाद ना सुबह जड़ी फजर ने टाइम खत्म होने से पहले पहले पढ़ना त्रै बारी सुबह पढ़िया तो शामी उसी जोर ना टाइम शुरू होने से बाद मगरब ने टाइम से पहले पहले त्रै बारी पढ़ सो इंशाल्लाह देखा अल्लाह ताला ने हिफाजत किया जा सो वो वजीफा है त्रै बारी पढ़ना है बिस्मिल्लाह अला दीनी बिस्मिल्लाह अला नफसी व वुल्दी व अहली व माली बड़ा आसान आ ਇਹ ਤੇ ਬਲਕਿ ਉੱਚਾ ਉੱਚਾ ਬੰਦਾ ਘਰ ਪੜ੍ਹਨਾ ਰਹੇ ਤੇ ਬਾਕੀ ਕਿ ਉਹ ਸੁਣੂ ਸੁਣੂ ਯਾਦ ਹੋ ਜਾਂਦੀ
ਜੀ ਜੀ बिल्कुल ये इस शजरे शरीफ के अंदर भी हैं और भी वज़ाइफ़ ईमान की हिफाजत के लिए वसीम भाई भी कुछ फरमा रहे थे।
बापू रुकने सुरहा जी अब्दुल हबीब बताई मेंशन अ ब्यूटीफुल मदनी फूल इन रिगार्ड्स टू ही सेज यू नो एवरी डे कंटिन्यू टू रिसाइट द कलमा शरीफ एवरी डे कंटिन्यू टू रिसाइट द कलमा शरीफ बिकॉज़ यू नो द थिंग दैट यू कंटिन्यू टू से यू नो व्हेन यू गोइंग थ्रू अ हार्डशिप automatically you say that thing. If we continue to recite the kalma sharif inshallah at that time of death when the angel of death comes to capture our soul inshallah if we have this habit of reading the kalma today inshallah we will read the kalma sharif at that time inshallah
mashallah while going to sleep recite surah kafirun nais qul ya ayyuhal kafirun daily after all your orad yani ke pehle tamam wazaif padh le sone ki dua padh le ayatul kursi padh le jo bhi padh le aur uske baad koi guftugu na kare आफ्टर दैट ठीक है ना सूरतुल काफिरून पढ़ने के बाद डोंट क्या कहते हैं टॉक कर किसी के साथ टॉक ना करे बात ना करे इफ नीड बी देन रिसाइट सूरह काफिरून अगेन आफ्टर यू स्पोक एज द एंड शुड बी अपॉन इट सूरह काफिरून इंशाल्लाह योर एंड विल बी ऑन ईमान ये भी लिखा हुआ है वज़ाइफ के अंदर माशाल्लाह तो ये भी एक है कुलिया यूल काफिरून पढ़ने से
मैं एक अलर्ट करूंगा वसीम मैंने जो फरमाया ना यूज टू हो जाए बंदे की आदत बन जाए असि अज अगर 100 वजीफे भी दस दईए ना तो मदनी चैनल के नाजरीन जदों तक अपने आप नूं यूज टू नहीं करनगे ना उस टाइम तक आदत नहीं बनेगी साडी आदतां बड़ी अजीबो गरीब हो गई वो जो यानी इतनी गालियां देने की आदत हो गई ना कि बंदा गुफ्तगू दे विच यानी हर सेंटेंस का आखिर या मिडल या स्टार्ट गाली नाल होएगा क्योंकि आदत बन गई। मैं एक बड़ा जबरदस्त वाकया सुनया वो कहंदे सन उन्होंने किसी दोस्त का ना एक्सीडेंट हो गया तो हॉस्पिटल सन तो डॉक्टर ने आख्या कि बंदा ना काफी दिन तक ना कोमे दे विच रहेगा कोमे तो पता तुहानू बिल्कुल बेहिस बेयारो मददगार लमा पिया कहंदे ने पूरा बॉडी उहदे कोमे दे विच है लेकिन उहदी उंगली इस तरह चल रही है मैं बड़ा परेशान मैं क्या ए की है पूरा जिसम कोमे दे विच उंगली को चक डॉक्टर कहंदे सी खुद हैरान जो तो फैमिली मेंबर्स को पूछा ना कहते तस्वीर पढ़ने की आदत थी
क्या बात
ऐसी आदत बन गई उस बंदे की कि कोमे दे विच है नीम नीम मौत है तकरीबन अद्धी तो ज्यादा मौत है कुछ नहीं कर सकता सिर्फ साह चल रहा है बस लेकिन उंगलियां चल रही साड़ी ऐसी आदत नहीं हो सकनी कि आदत असि यूज टू हो जाइए मस्जिद जल्दी जाने वास्ते असि यूज टू हो जाइए कुरान की तिलावत करे बगैर घरों नहीं निकलेंगे क्यों जी यूज टू हो गए असि यूज टू हो जाइए अजान तो पहले मस्जिद चले जाइए असि यूज टू हो जाइए कि तस्बीह खो जाए तो लगे मोबाइल घर रह जाए ना तो वापसी जाना है मोबाइल चुकन वास्ते तस्बीह पता नहीं कितने पई है पता नहीं चलना क्योंकि असि यूज टू नहीं है असि अपनी आदतें चंगिया कर ली यकीन करो कमाल हो जाएगा फिर
क्या बात है बड़ा जबरदस्त मदनी फूल दिया बिल्कुल तस्वीर लेने कोई भी घर नहीं जाता है मोबाइल लेने जरूर चले जाते एक और बड़ा इजी तफसीर सावी के अंदर है बहुत ही आसान मदनी फूल है और ये अगर आप याद कर लेंगे तो बड़ा इजी है और नाम वो क्या है तफसीर सावी द वन हु वुड रिमेंबर द नेम ऑफ सैयदना खिज़र अलैहि सलाम बड़ा आसान है ये मैंने भी दावत इस्लामी के मदनी मॉल में याद किया था
ये तो सवाल रखना था
चले नेक्स्ट टाइम रखेंगे फिर अभी भूल गया क्यों खाना याद नहीं होता इंशाल्लाह पूछ लें Name of Sayyidina Khizr alayhi salam along with his kunya, father name and title. Inshallah he will have an end with Iman. His name along with his kunya, father name and title are as follows. Abul Abbas Baliya bin Malkan al-Khidr.
یہ ان کا پورا نام ہے. پہلے جو تھا وہ پڑھتے تھے آخر والا جو ہے خضر جو ہے وہ نہیں پڑھتے تھے, ابو العباس بلیہ بن ملکان تک تھا. اب جو اس میں لکھا ہوا آخر تک ابو العباس بلیہ بن ملکان الخضر, تو الخضر بھی پڑھ سکتے ہیں اور ملا کر پڑھنا چاہیں تو
نہ یاد رہا تھا
ان شاء اللہ خاتمہ ایمان. آپ دیکھیں نا ان ناموں کو یاد کرنے کی برکت بھی ہے کہ انسان کا خاتمہ ایمان پر ہوگا. پیکج اور لے لیتے ہیں انشاءاللہ.
It's دعوت اسلامی, It's a right to rectify the people, It's all over the world. It's دعوت اسلامی, It's a right to rectify the people, It's all over the world. It's spreading the fragrance of the love of the Prophet, It's all over the world. It's spreading the fragrance of the love of
قرآن تو سب کو پڑھنا چاہیے نا, کیونکہ جو قرآن پڑھتا ہے اللہ اس کی مغفرت کر لیتا ہے. قرآن بھی پڑھے اور دنیا کی تعلیم بھی پڑھے, میتھ بھی پڑھے, سائنس پڑھے, بالکل اردو پڑھے, انگلش پڑھے, بایولوجی پڑھے, سب پڑھے, لیکن ساتھ میں قرآن ضرور
پڑھے. بہت شکریہ. It's spreading the fragrance of the love of the Prophet, It's all over the world.
To meet the religious and worldly needs of our brothers in Thar, support Dawat-e-Islami.
It's all over the world.
Pakistan ke andar jo sabse bada desert hai تھر کا جو ریگستان ہے وہاں پہ تھے ہم, اور یہ وہاں پہ بھی دعوت اسلامی کام کر رہی ہے. آپ سے مدنی التجا پہلے بھی تھی, پلیز سپورٹ دعوت اسلامی ٹو میٹ دا ریلیجیس اینڈ ورلڈلی نیڈز آف آور برادرز ان تھر. سپورٹ دعوت اسلامی تاکہ مزید اسکول وہاں پہ کھولے جا سکیں, دارالمدینہ وہاں پہ کھولے جا سکیں, مساجد مدارس کھولے جا سکیں, ویل جو کنویں ہیں وہاں پہ ماشاءاللہ بہت سارے مدنی چینل کے ناظرین نے ہمیں پچھلے دنوں جب ہم نے کلپ چلایا تھا تو کنویں کے اور مسجد کے حوالے سے رابطہ کیا تھا, انہوں نے دیے بھی ہیں. مزید مساجد بنانے کی 4000 ولیجز ہیں وہاں پر, 4000 گاؤں ہیں, ان سب میں دعوت اسلامی انشاءاللہ کوشش کر رہی ہے کہ ہم کنویں بھی کھودیں, وہاں پہ کھانا بھی کھلائیں اور فری میں کھانے کی دعوت اسلامی انتظام کرتی ہے. ساتھ میں ان کی ورلڈ ایجوکیشن کے لیے بھی دعوت اسلامی سسٹم لگا رہی ہے. تو آپ سے مدنی التجا ہے تھر کے مسلمانوں کے لیے ضرور تعاون کریں, ہماری مجلس سے رابطہ کر سکتے ہیں اور آپ اس نمبر کے اوپر میسج کر سکتے ہیں اگر آپ نے کنواں بنوانا ہے. ویسے بھی افضل صدقہ پانی دینے کا ہوتا ہے, تو مسجد بھی بنا دیں, مدرسہ بنا دیں, کسی بچے کو آپ عالم حافظ بنانا چاہتے ہیں, اسکولنگ سسٹم تھر کے اندر کے اگر آپ تعاون کرنا چاہتے ہیں تو بالکل ہماری لائنز اوپن ہیں. آئیے مدد کرتے ہیں تاکہ تھر کے غریب مسلمانوں کو بھی ہم بیسک نیسیسٹیز اور فیسیلٹیز جو دنیا کی ہوتی ہیں وہ پرووائڈ کی جا سکے. یہ دعوت اسلامی ہے جو پوری دنیا میں ماشاءاللہ دھومے مچا رہی ہے. اس وقت جو ہمارا آج کا کوشچن تھا, انشاءاللہ آخر میں وظیفہ بھی پہلے وظیفہ لے لیتے ہیں اور پھر کوشچن لیں گے انشاءاللہ. آج کا جو ہمارا وظیفہ ہے سکسیس اینڈ ایز ان جرنی, یعنی آپ سفر کرتے ہیں نا وہ آپ کا کامیاب بھی ہو جائے اور آپ کے لیے ایزی بھی ہو جائے. منیر بھائی بڑی دور سے سفر کر کے آئے ہیں, 1.5-2 گھنٹے ٹریفک میں. منیر بھائی آپ بھی پڑھ لیا کریں, ٹھیک ہے نا, آپ کے لیے بھی اور میرے لیے, میں بھی جرنی میں ہوتا ہوں اور مدنی چینل کے ناظرین بھی جو گاڑی آڑی چلا رہے ہوتے ہیں اور جاتے ہیں سفر میں, سفر ایزی ہو جائے گا ان شاء اللہ. ریسائٹ لا الہ الا اللہ 11 ٹائم بفور going on the journey, انشاءاللہ عزوجل you will attain easiness in your travel. بڑا آسان ہے, 11 مرتبہ لا الہ الا اللہ پڑھنا ہے جرنی شروع کرنے سے پہلے. انشاءاللہ اللہ نے چاہا تو سفر آسان ہو جائے گا. آخر میں انشاءاللہ میں اس کو ایک ایک مدنی پھول, ہمارے سلسلہ بالکل ٹائم ختم ہے.
جی باپو, I would just like to reiterate the point that what Sayyidina Imam Ghazali rahmatullahi ta'ala alayhi said, in order, if you would like to remain safe from a bad end, we need to spend our time in the obedience of Allah subhanahu wa ta'ala, spend our entire life in the obedience of Allah subhanahu wa ta'ala, and we need to also check our love for the Prophet sallallahu alaihi wasallam. We have jazba, we have passion,
But also, this does require action as well. So do not leave performing our obligatory actions. Perform tawbah in abundance, istighfar. And the three conditions for tawbah: one must admit to the sin, one must feel ashamed of it, and then one must make this promise to Allah subhanahu wa ta'ala that he will never commit it again. So this, with this, inshallah, true tawbah and true repentance we will find within us.
MashaAllah.
Shah ji, jis wala iman ni gal kiti jaye na, phir unna lokan ni galna karniya chahiye jinna waqai sabit kita iman kaya.
Subhanallah.
Main ta ek jada waqia padhna, waqia to aur bhi bang hue. Lekin yaad karo sahabi rasool kole bali ta hai. Ji, ਬੱਲੇ ਕੋਲਿਆਂ ਪਰ ਹੱਥ ਕੋਲ ਹੱਥ ਨਹੀਂ ਲੱਗਣਾ ਤੇ ਕੋਲਿਆਂ ਪਰ ਲਟਾਈ ਛੋੜਨੇ ਸੀ ਉਹਨਾਂ ਕੀ ਕੰਡੀ ਪਾਰ ਤੇ ਕੋਲੇ ਉਹਨਾਂ ਨੇ ਚਰਬੀ ਪਿਘਲਣੀ ਸੀ ਤੇ ਉਸ ਨਾਲ ਬੁਝਣੇ ਸੀ
ਕੋਲੇ ਠੰਡੇ ਹੋ ਜਾਂਦੇ ਸੀ
ਕੋਲੇ ਬੁਝਣਾ ਠੰਡੇ ਤਾਂ ਹੀ ਹੋਣੇ ਸੀ ਉਹਨਾਂ ਨੇ ਚਰਬੀ ਤੇ ਪਿੱਛੋਂ ਮਾਸ ਗਲੀ ਤੇ ਉਸ ਪਟਾਣਾ ਸੀ
ਅੱਲਾਹ
ਇਮਾਨ ਤਾਂ ਉਹਨਾਂ ਲੋਕਾਂ ਨੂੰ ਸੀ ਫਿਰ ਵੀ ਆਨੇ ਸੀ ਅੱਲਾਹ ਇੱਕ ਆ ਅੱਲਾਹ ਇੱਕ ਆ ਅੱਜ ਅਸਾਂ ਪੱਖੇ ਏਅਰ ਕੰਡੀਸ਼ਨ ਗੱਡੀਆਂ ਮਕਾਨ ਲੇਕਿਨ ਇੱਕ ਵੀ ਸੁਣਿਆ ਕਿ ਇਮਾਨ ਪਰ ਖਾਤਮਾ ਨਾ ਹੋਣੇ ਨਾ ਇੱਕ ਇਹ ਵੀ ਆ ਕਿ ਨਮਾਜ਼ਾਂ ਸੁਸਤੀ ਅਸਾਂ ਕੀ ਦੇਖਣਾ ਚਾਹੀਦਾ ਉਹ ਲੋਕ ਵੀ ਸੀ ਨਾ ਇਸ ਦੁਨੀਆਂ 'ਚ ਖੁਸਰੇ ਨਾ ਉਹਨਾਂ ਨੇ ਵੀ ਤਾਂ ਇਮਾਨ ਥੇ ਤੇ ਉਹ ਵੀ ਕਲਮੇ ਪੜ੍ਹਨੇ ਸੀ ਉਸੇ ਨਬੀ ਨਾ ਉਸੇ ਅੱਲਾਹ ਪਰ ਯਕੀਨ ਸਾ ਉਹ ਹੀ ਦੀਨ ਇਮਾਨ ਉਹਨਾਂ ਨੂੰ ਸਾ ਅਸਾਂ ਕੀ ਅੱਜ ਕਿਆ ਹੋ ਗਿਆ
انہوں نے جو تکلیف حضرت خباب رضی اللہ تعالیٰ
خباب رضی اللہ تعالیٰ نے گل
واقعی حضرت بلال حبشی رضی اللہ تعالیٰ یاسر بن عمار رضی اللہ تعالیٰ
اپر سے
ہمیں تو کوئی قربانی دینی نہیں پڑی انہوں نے قربانیاں دی تھی ہمارے لیے تو بڑا ایزی ہے دین کو فالو کرنا نماز پڑھنا قرآن پڑھنا اللہ تعالیٰ ہمارے ایمان پر ہمیں استقامت عطا فرمائے اور ایک لمحے کے لیے بھی ہمارا ایمان ہم سے
آمین آمین But there is one misconception out there, that brother, look, I was born as a Muslim, I'm going to die as a Muslim. And maybe this is one reason why people, they think that, look, I'm going to die as a Muslim, it's okay for me. But I would just like to come back to the point of Hizb I mentioned at the start, the hadith of the Prophet sallallahu alayhi wa sallam and the summary is, that there's four categories of people. Number one, they were born as Muslims and they will die as Muslims. And may Allah has allowed us to be born as Muslims, may Allah allow us to die as Muslims. The second one is, they were born as non-Muslims and they will also die as non-Muslims. The third one is, they were born as non-Muslims, but alhamdulillah they will accept Islam and inshallah they will die as Muslims. But the fourth one is very critical, that they were born as Muslims, but at the time of death their iman will be snatched and they will leave this world without iman. So may Allah save our iman and allow us to take our iman into our grave inshallah.
ਮੈਂ ਕਨਕਲੂਜਨ ਇਨ ਅਲਫਾਜ਼ ਦੇ ਵਿੱਚ ਕਰਾਂਗਾ ਕਿ ਅੱਜ ਦੇ ਦੌਰ ਦੇ ਵਿੱਚ ਕੋਈ ਵੀ ਨਹੀਂ ਚਾਹੇਗਾ ਦੇਖੋ ਅੱਜ ਅਸੀਂ ਜ਼ਿੰਦਾ ਹੈ ਤੇ ਅਲਹਮਦੁਲਿਲਾ ਅੱਲਾ ਦੇ ਫਜ਼ਲੋ ਕਰਮ ਨਾਲ ਅਸੀਂ ਮੁਸਲਮਾਨ ਤੇ ਅਸੀਂ ਸਾਡੀ ਖਵਾਹਿਸ਼ ਇਹੀ ਹੈ ਤੇ ਇਹੀ ਹੋਣੀ ਚਾਹੀਦੀ ਹੈ ਕਿ ਅਸੀਂ ਮੁਸਲਮਾਨ ਦੁਨੀਆ ਤੋਂ ਬਿਲਖੈਰ ਈਮਾਨ ਆਪਣਾ ਸਲਾਮਤ ਲੈ ਕੇ ਜਾਈਏ ਉਹਦੇ ਇਹ ਟਾਰਗੇਟ ਅਚੀਵ ਕਰਨ ਵਾਸਤੇ ਸਾਨੂੰ ਮਿਹਨਤ ਕਰਨੀ ਪਏਗੀ ਇੱਕ ਮਿਹਨਤ ਉਹਦੇ ਵਿੱਚੋਂ ਇਹ ਵੇ ਕਿ ਆਪਣੀ ਸੋਹਬਤਾਂ ਨੂੰ ਆਪਣੀ ਮਜਲਿਸਾਂ ਨੂੰ ਪਾਕੀਜ਼ਾ ਕਰੋ ਤੇ ਜਿਸ ਜਗ੍ਹਾ ਉੱਤੇ ਤੁਸੀਂ ਜਾ ਰਹੇ ਹੋ ਨਾ ਉਹ ਚੂਜ਼ ਕਰੋ ਕਿ ਤੁਸੀਂ ਕਿਹੜੀ ਜਗ੍ਹਾ ਤੇ ਜਾ ਰਹੇ ਹੋ ਯਾਨੀ ਕਿਸੇ ਜਗ੍ਹਾ ਤੋਂ ਜਾਣ ਤੋਂ ਪਹਿਲੇ ਨਾ ਬਸ ਇੱਕ ਗੱਲ ਅਗਰ ਅਸੀਂ ਸੋਚ ਲਈਏ ਨਾ ਕਿ ਅਗਰ ਉਸ ਜਗ੍ਹਾ ਉੱਪਰ ਮੇਰਾ ਜਨਾਜ਼ਾ ਉੱਠਿਆ ਤੇ ਲੋਕੀ ਕੀ ਕਹਿਣਗੇ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਲੇਕਿਨ ਇੱਕ ਚੀਜ਼ ਹੁੰਦੀ ਹੈ ਹਰ ਇਨਸਾਨ ਚਾਹੁੰਦਾ ਹੈ ਕਿ ਮੈਂ ਦੁਨੀਆਂ ਦੇ ਵਿੱਚ ਅੱਛਾ ਬਣ ਕੇ ਜੀਵਾਂ ਤੇ ਮੈਂ ਦੁਨੀਆਂ ਤੋਂ ਅੱਛਾ ਬਣ ਕੇ ਜਾਵਾਂ ਉਹ ਹੈ ਨਾ ਕਿ ਜੋ ਦੁਨੀਆਂ ਤੋਂ ਚਲਾ ਜਾਵੇ ਤੇ ਲੋਕ ਕਹਿਣ ਕਿ ਬੰਦਾ ਚੰਗਾ ਸੀ ਇਹਦਾ ਮਤਲਬ ਬੰਦਾ ਚੰਗਾ ਸੀ ਤੇ ਦੁਨੀਆਂ ਚਲਾ ਜਾਵੇ ਲੋਕ ਕਹਿਣ ਬੰਦਾ ਭੈੜਾ ਸੀ ਇਹਦਾ ਮਤਲਬ ਬੰਦਾ ਭੈੜਾ ਸੀ ਤੇ ਕੋਈ ਵੀ ਮਦਨੀ ਚੈਨਲ ਦੇ ਨਾਜ਼ਰੀਨ ਦੇ ਵਿੱਚੋਂ ਸਾਡੇ ਵਿੱਚੋਂ ਕੋਈ ਵੀ ਨਹੀਂ ਚਾਹੇਗਾ ਕਿ ਕਿਸੇ ਦਾ ਜਨਾਜ਼ਾ ਸਿਨੇਮਾ ਘਰ ਤੋਂ ਨਿਕਲੇ ਕਿਸੇ ਦਾ ਜਨਾਜ਼ਾ ਕਿਸੇ ਮਿਊਜ਼ਿਕ ਕਾਨਸਰਟ ਤੋਂ ਨਿਕਲੇ ਕਿਸੇ ਦਾ ਜਨਾਜ਼ਾ ਕਿਸੇ ਗਲਤ ਜਗ੍ਹਾ ਤੋਂ ਨਿਕਲੇ ਹਰ ਬੰਦਾ ਚਾਹੁੰਦਾ ਹੈ ਕਿ ਅਸੀਂ ਈਮਾਨ ਔਰ ਆਫੀਅਤ ਦੇ ਨਾਲ ਸਾਡਾ ਜਨਾਜ਼ਾ ਮਦੀਨਾ ਮੁਨੱਵਰਾ ਤੋਂ ਉੱਠੇ ਮਸਜਿਦ ਤੋਂ ਉੱਠੇ ਈਮਾਨ ਦੀ ਕੁਰਾਨ ਪਾਕ ਦੀ ਤਿਲਾਵਤ ਕਰਦੇ ਉੱਠੇ ਜ਼ਿਕਰ ਦੁਆ ਕਰਦੇ ਉੱਠੇ ਅੱਲਾਹ ਪਾਕ ਸਾਡਾ ਸਾਰਿਆਂ ਦਾ ਈਮਾਨ ਸਲਾਮਤ ਰੱਖੇ
ਅਗਰ ਆਪ ਈਮਾਨ ਸਲਾਮਤ ਰੱਖਣਾ ਚਾਹਤੇ ਹੈ ਤੋ ਮੇਰਾ ਆਪ ਕੋ ਮੋਡਿਸਟੀ ਇਖਤਿਆਰ ਕਰੇ ਹਯਾ ਇਖਤਿਆਰ ਕਰੇ ਜੋ ਬੇਹਯਾ ਹੋਤਾ ਹੈ ਉਸਕਾ ਈਮਾਨ ਬਰਬਾਦ ਹੋ ਜਾਂਦਾ ਹੈ ਯੇ ਇਮੋਡਿਸਟੀ ਜੋ ਹੈ ਨਾ ਜੋ ਅੱਜ ਕੱਲ ਨਾਰੇ ਚੱਲ ਰਹੇ ਔਰ ਲੋਕ ਬਾਤੇ ਕਰ ਰਹੇ ਕੁਛ ਨਹੀਂ ਹੋਤਾ ਬਹੁਤ ਕੁਛ ਹੋਤਾ ਹੈ ਈਮਾਨ ਬਰਬਾਦ ਹੋ ਜਾਂਦਾ ਹੈ ਔਰ ਯੇ ਯਾਦ ਰੱਖੇ ਬੇਵਫਾ ਦੁਨੀਆ ਪੇ ਮਤ ਕਰ ਐਤਬਾਰ ਤੂੰ ਅਚਾਨਕ ਮੌਤ ਕਾ ਹੋਗਾ ਸ਼ਿਕਾਰ ਯਾਦ ਰੱਖ ਮੌਤ ਆਨੇ ਵਾਲੀ ਆਏਗੀ ਇੱਕ ਦਿਨ ਰੂਹ ਰਗ ਰਗ ਸੇ ਨਿਕਾਲੀ ਜਾਏਗੀ ਜਗ੍ਹਾ ਜੀ ਲਗਾਨੇ ਕੀ ਦੁਨੀਆ ਨਹੀਂ ਹੈ ਯੇ ਇਬਰਤ ਕੀ ਜਾ ਹੈ ਤਮਾਸ਼ਾ ਨਹੀਂ ਹੈ ਦੁਨੀਆ ਸੇ ਜਾਣਾ ਹੈ ਮਦਨੀ ਚੈਨਲ ਦੇਖਤੇ ਰਹੀਏ اپنے ایمان کی حفاظت کریے. اللہ میرا اور آپ سب کا ایمان حفظ و امان میں رکھے. آمین. اور اللہ ہمیں ایمان کی حفاظت کی توفیق عطا فرمائے. آمین. بجاہ نبی الامین صلی اللہ علیہ وسلم. صلو علی الحبیب صلی اللہ علی محمد صلی اللہ علیہ وسلم.
The path of knowledge is the way to Jannah. The path of knowledge is the way to Jannah. The path of knowledge is the way to Jannah. The path of knowledge is the way to Jannah.